ਲਗਾ ਰਹੇ ਸਨ। ਕਈਆਂ ਨੇ ਇਜ਼ਰਾਈਲੀ ਝੰਡਿਆਂ ਨੂੰ ਕੁਚਲਣ ਤੋਂ ਪਹਿਲਾਂ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਪੱਛਮੀ ਅਫਗਾਨਿਸਤਾਨ ਦੇ ਹੈਰਾਤ ਅਤੇ ਗੁਆਂਢੀ ਸੂਬਿਆਂ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2445 ਹੋ ਗਈ, ਹੈਰਾਤ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਹੈਰਾਤ ਵਿੱਚ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਸੂਬਾਈ ਨਿਰਦੇਸ਼ਕ ਮੌਲਵੀ ਮੂਸਾ ਅਸ਼ਰੀ ਨੇ ਦੱਸਿਆ ਕਿ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈਰਾਤ ਦਾ ਜਾਂਡਾ ਜ਼ਾਨ ਜ਼ਿਲ੍ਹਾ ਹੈ, ਜਿੱਥੇ 13 ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ। ਇਸ ਤੋਂ ਪਹਿਲਾਂ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਮੁੱਲਾ ਜ਼ਨਾਕ ਸ਼ਾਹ ਨੇ ਕਿਹਾ ਕਿ ਭੂਚਾਲ 'ਚ 9200 ਤੋਂ ਵੀ ਜ਼ਿਆਦਾ ਲੋਕ ਜ਼ਖਮੀ ਹੋਏ ਨੇ। ਚਾਈਨਾ ਭੂਚਾਲ ਨੈਟਵਰਕ ਕੇਂਦਰ ਦੇ ਅਨੁਸਾਰ ਸ਼ਨੀਵਾਰ ਨੂੰ ਅਫਗਾਨਿਸਤਾਨ 'ਚ 6.2 ਦੀ ਤੀਬਰਤਾ ਦੇ ਨਾਲ ਭੂਚਾਲ ਆਇਆ ਤੇ 2 ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਪਹਿਲਾ ਝਟਕਾ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 11:10 ਤੇ ਆਇਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਨਿਊ ਜਰਸੀ 'ਚ ਅਮਰੀਕਾ ਦੇ ਸਭ ਤੋਂ ਵੱਡੇ ਮੰਦਰ ਦਾ ਉਦਘਾਟਨ। ਹਾਰਵਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਨੂੰ ਅਰਥ ਸ਼ਾਸਤਰ ਦਾ ਨੋਬੈਲ ਪੁਰਸਕਾਰ। ਇਜ਼ਰਾਈਲ ਵੱਲੋਂ ਗਾਜ਼ਾ ਦੀ ਮੁਕੰਮਲ ਘੇਰਾਬੰਦੀ। ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਬਾਜਵਾ ਨੂੰ ਅਦਾਲਤ ਵੱਲੋਂ ਨੋਟਿਸ। ਇਸ ਬੁਲੇਟਿਨ ਦੇ ਨਾਲ ਹੀ ਨਾਲ ਹੁਣ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਬ੍ਰੈਂਪਟਨ ਔਨ ਸਟੇਜ 12 ਸੇ 18 ਅਕਤੂਬਰ ਤੱਕ ਦਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਦ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜ ਕੱਲ ਕੇ ਦੌਰ ਕੇ ਲਿਏ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ 12 ਸੇ 18 ਅਕਤੂਬਰ ਤੱਕ ਦਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें BramptonOnStage.ca।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੌਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੌਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में है। टर्म्स एंड कंडीशन अप्लाई।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
खूबसूरती वधाउन लई, उमर छपाउन लई देसी कैनेडियन नैचुरल हेयर कलर शैम्पू, वाल काले जां डार्क ब्राउन करन दे लई 7 मिंट लगा के इंतजार करो, तुहाडे वाल लिशका मारनगे। कलर 20 तों 25 दिनां तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ, जां रामा गिल नूं फोन करो 519-569-9282
ये आग से बचाव का हफ्ता है। ब्रैम्पटन फायर एंड इमरजेंसी सर्विसेज आपको याद दिलाना चाहती है कि कुकिंग सेफ्टी आपसे शुरू होती है। खाना पकाने की आग तेजी से बढ़ती है और निहायत तेजी से काबू से बाहर हो सकती है, इसलिए खाना एहतियात से पकाएं। खाना पकाते वक्त टाइमर लगाएं और चूल्हे के इर्द गिर्द 1 मीटर किड फ्री जोन को बरकरार रखें। आग से बचाव पर तवज्जो दें। ये एड एम्ब्रिज किताबों से पेश किया गया।
एना सोना कर लिया, हुन अप्लायंसेस भी स्टेनलेस स्टील दे ही चाहिए।
हाँ जी, स्टेनलेस स्टील दे अप्लायंसेस मिलेंगे तानू ब्रैम्पटन टीवी एंड अप्लायंसेस ते, जिसे फ्रिज, स्टोव, डिशवॉशर, 3-पीस किचन बंडल, इस तो अलावा फ्रंट लोड वॉशर एंड ड्रायर, एनर्जी सेवर, एनर्जी स्टार, ते टीवी सेक्शन एच सोनी, सैमसंग, पैनासोनिक, शार्प, हर साइज से हर ब्रांड दा टीवी विद द लोएस्ट प्राइसेस इन द टाउन, सिर्फ ब्रैम्पटन टीवी एंड अप्लायंसेस ते। ब्रैम्पटन टीवी एंड अप्लायंसेस, 801 Bowie Drive West Brampton, ya call karo 905-450-2828 905-450-2828.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਇਸ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਆਪਣੇ ਨਵੇਂ ਸਾਥੀ ਇਮਰਾਨ ਇਕਬਾਲ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਇਮਰਾਨ, ਪਹਿਲੇ ਜੋ ਪਰਾਂ ਕਈ ਦੇਸ਼ਾਂ ਤੋਂ ਹੁੰਦੇ ਅੱਜ ਕੱਲ੍ਹ ਆਟਵਾ ਚ ਪਹੁੰਚੇ ਹੋਏ ਨੇ ਤੇ ਕਾਫੀ ਇਲਮ ਹਾਸਲ ਕੀਤਾ, ਪੋਲੀਟਿਕਸ ਤੇ ਕੰਮ ਕੀਤਾ ਔਰ ਨੇੜੇ ਉਹ ਵੇਖਦੇ ਆ ਦੁਨੀਆਂ ਤੇ ਅਸੀਂ ਉਹਨਾਂ ਨਾਲ ਇਹ ਇੱਕ ਬੇਨਤੀ ਕੀਤੀ ਸੀ ਕਿ ਅੱਜ ਅਸੀਂ ਪਾਕਿਸਤਾਨ ਤੋਂ ਗੱਲਬਾਤ ਸ਼ੁਰੂ ਕਰਦੇ ਹੋਏ ਮਿਡਲ ਈਸਟ ਦੀ ਪੋਲੀਟਿਕਸ ਤੱਕ ਜਾਵਾਂਗੇ, ਕਿਉਂਕਿ ਮਿਡਲ ਈਸਟ ਦਾ ਇੱਕ ਬਰਨਿੰਗ ਟੌਪਿਕ ਬਣ ਗਿਆ। ਇਜ਼ਰਾਈਲ ਤੇ ਫਿਲਸਤੀਨ ਦੇ ਕੌਨਫਲਿਕਟ ਨੂੰ ਦੁਬਾਰਾ ਜਦੋਂ ਇਹ ਕੌਨਫਲੈਗਰੇਟ ਕਰ ਗਿਆ ਸਾਡੇ ਸਾਹਮਣੇ ਆਇਆ, ਸੋ ਇਹਦੇ ਤੇ ਮੈਂ ਗੱਲਬਾਤ ਕਰਨ ਲਈ ਉਹਨਾਂ ਨੂੰ ਬੇਨਤੀ ਕੀਤੀ ਸੀ। ਪਿਛਲੀ ਵਾਰ ਅਸੀਂ 27 ਸਤੰਬਰ ਨੂੰ ਗੱਲਬਾਤ ਕੀਤੀ ਸੀ, ਸੋ ਅੱਜ ਦੀ ਗੱਲਬਾਤ ਦੁਬਾਰਾ ਸ਼ੁਰੂ ਕਰਦੇ ਹਾਂ ਜੀ ਇਕਬਾਲ ਸਾਹਿਬ ਦੇ ਨਾਲ। ਇਕਬਾਲ ਸਾਹਿਬ, ਤੁਹਾਡਾ ਬਹੁਤ ਬਹੁਤ ਖੁਸ਼ਾਮਦੀਦ ਜੀ, ਸਵਾਗਤ ਹੈ, ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ ਸਰ ਸਾਹਿਬ, ਕੀ ਹਾਲ ਨੇ?
ਬਹੁਤ ਬੜਾ ਵਧੀਆ ਜੀ, ਬਿਲਕੁਲ ਠੀਕ ਠਾਕ। ਤੇ ਇਕਬਾਲ ਸਾਹਿਬ, ਫਿਰ ਗੱਲਬਾਤ ਤੁਹਾਨੂੰ ਪਤਾ ਹੀ ਹੈ ਕਿ ਸੈਟਰਡੇ ਤੋਂ ਮਾਹੌਲ ਬੜਾ ਖਰਾਬ ਹੋ ਗਿਆ ਮਿਡਲ ਈਸਟ ਦਾ, ਤੇ ਅਸੀਂ ਇਸੇ ਦੇ ਉੱਪਰ ਹੀ ਫੋਕਸ ਰੱਖਾਂਗੇ। ਪਰ ਪਾਕਿਸਤਾਨ ਦੇ ਨੁਕਤਾ ਨਜ਼ਰੀਏ ਤੋਂ ਅਸੀਂ ਗੱਲਬਾਤ ਅੱਜ ਤੋਂ
ਜੀ ਜੀ ਹੈਲੋ ਸਦੂ ਜੀ, ਤੁਹਾਡੀ ਆਵਾਜ਼
ਹਾਲਾਤ
ਜੀ ਜੀ ਜੀ
ਹਾਂਜੀ ਸੋ ਪਾਕਿਸਤਾਨ ਦੇ ਮੌਜੂਦਾ ਹਾਲਾਤ ਤੋਂ ਅਸੀਂ ਗੱਲ ਤੋਰਦਿਆਂ ਹੋਇਆ ਨਾ ਫਿਰ ਅਸੀਂ ਮਿਡਲ ਈਸਟ ਵੱਲ ਨੂੰ ਸਫ਼ਰ ਕਰਦੇ ਜਾਣਾ ਅੱਜ ਜੀ। ਸੋ ਤੇ ਨਾਓ ਦਾ ਬੋਲ ਇਜ਼ ਇਨ ਯੋਰ ਕੋਰਟ, ਲੈਟਸ ਸਟਾਰਟ
ਜੀ ਜੀ
ਹਾਂਜੀ
ਜੀ ਤੁਸੀਂ 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 ਜ਼ਰਾ ਥੋੜਾ ਜਿਹਾ ਪੁੱਛੋ ਪਾਕਿਸਤਾਨ ਦੇ ਹਵਾਲੇ ਨਾਲ ਨਾ ਤੇ ਫਿਰ ਉਹਦੇ ਉੱਤੇ
ਪਾਕਿਸਤਾਨ ਦਾ ਤੇ ਮੇਰਾ ਮੋਟਾ ਜਿਹਾ ਹਵਾਲਾ ਇਹ ਰਿਹਾ ਕਿ ਪਾਕਿਸਤਾਨ ਡੈਮੋਕ੍ਰੇਸੀ ਦੇ ਰੂਪ ਦੇ ਵਿੱਚ ਕਦੇ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ, ਹਾਲਾਂਕਿ ਰੀਸੈਂਟ ਜਦੋਂ ਆਪਾਂ ਦੇਖਦੇ ਹਾਂ ਤੇ ਸ਼ਾਇਦ ਨਵਾਜ਼ ਸ਼ਰੀਫ ਸਾਹਿਬ ਦੀ ਸਰਕਾਰ ਸੀ ਜਿਹਨੇ ਪਹਿਲੀ ਵਾਰ ਆਪਣੀ ਟਰਮ ਪੂਰੀ ਕੀਤੀ ਸੀਗੀ ਹਨਾ ਜੀ ਤੇ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਵਾਕਿਆ ਦੁਬਾਰਾ ਨਹੀਂ ਹੋਇਆ ਕਿ ਡੈਮੋਕ੍ਰੇਸੀ ਉੱਥੇ ਪਕੜ ਨਹੀਂ ਬਣਾ ਸਕੀ ਤੇ ਆਰਮੀ ਦੀ ਪਕੜ ਜ਼ਿਆਦਾ ਰਹੀ ਹੈ ਸੋ ਇੱਕ ਤਾਂ ਬੜਾ ਵੱਡਾ ਫੈਕਟਰ ਜਿਹੜਾ ਹੈ ਇਹ ਪਾਕਿਸਤਾਨ ਦੇ ਵਿੱਚ ਇਹੀ ਰਿਹਾ ਕਿ ਉਹਦੇ ਕੀ ਕਾਰਨ ਨੇ ਉਹਦੇ ਤੁਸੀਂ ਕੀ ਮੰਨਦੇ ਹੋ ਮੌਜੂਦਾ ਸੰਕਟ ਵੀ ਹੈ ਜਿਹੜਾ ਜਾਂ ਅਸੀਂ ਕਹੀਏ ਜੋ ਮੌਜੂਦਾ ਹਾਲਾਤ ਬਣੇ ਹੋਏ ਆ ਉਹਦੇ ਵਿੱਚ ਵੀ ਆਰਮੀ ਕਿਸ ਪਾਸੇ ਜਾਂਦੀ ਹੈ ਉਹਦੇ ਨਾਲ ਇਕੁਏਸ਼ਨ ਜਾਂ ਬੈਲੈਂਸ ਆਫ ਪਾਵਰ ਹੈ ਉਹੀ ਬਣਦਾ ਨਜ਼ਰ ਆਉਂਦਾ ਤੇ ਇਹ ਤੋਂ ਬਿਨਾਂ ਮੈਨੂੰ ਲੱਗਦਾ ਜਿਵੇਂ ਕੋਈ ਹੋਰ ਹੱਲ ਨਿਕਲਦਾ ਨਜ਼ਰ ਨਹੀਂ ਹੈ ਕਿ ਪਹਿਲਾਂ ਤਾਂ ਇਹੀ ਇੱਕ ਵੱਡਾ ਫੈਕਟਰ ਹੋ ਗਿਆ ਨਾ ਕਿ ਆਰਮੀ ਇਜ਼ ਪਾਕਿਸਤਾਨ
ਅੱਛਾ ਇਹਨੂੰ ਸਿੱਧੂ ਜੀ ਇਹਨੂੰ ਥੋੜਾ ਜਿਹਾ ਜਿਹੜਾ ਮੈਂ ਮੇਰੀ ਰਿਸਰਚ ਹੈ ਉਹਦੇ ਮੁਤਾਬਿਕ ਜਿਹੜੀ ਚੀਜ਼ਾਂ ਮੈਨੂੰ ਸਮਝ ਆਈਆਂ ਨੇ ਉਹ ਮੈਂ ਤੁਹਾਨੂੰ ਵਿਦ ਇਨ 2-3 ਮਿੰਟ ਥੋੜੀ ਜਿਹੀ ਬੈਕਗ੍ਰਾਉਂਡ ਦੇ ਦਿੰਦਾ ਫਿਰ ਅਸੀਂ ਕਰੰਟ ਸੂਰਤ ਹਾਲ ਤੇ ਆ ਜਾਂਦੇ ਹਾਂ
ਠੀਕ ਹੈ ਜੀ
ਅੱਛਾ ਇਹ ਬੇਸਿਕਲੀ ਇਸ਼ੂ ਤੇ ਸਟਾਰਟ ਉੱਥੇ ਪਾਰਟੀਸ਼ਨ ਤੋਂ ਹੀ ਹੁੰਦਾ ਨਾ ਜਾਂ ਉਸ ਤੋਂ ਪਿੱਛੇ ਤੁਸੀਂ 6-7 ਸਾਲ ਚਲੇ ਜਾਓ ਜਦੋਂ ਮੂਵਮੈਂਟ ਸਟਾਰਟ ਹੋ ਜਾਂਦੀ ਹੈ ਜਦੋਂ ਕਾਂਗਰਸ ਦੀ ਤੇ ਮੁਸਲਿਮ ਲੀਗ ਦੀ ਆਪਸ ਦੇ ਵਿੱਚ ਜਿਹੜੇ ਇਖਤਲਾਫਾਤ ਨੇ ਜਾਂ ਡਿਫਰੈਂਸਿਸ ਨੇ ਉਹ ਵੱਧਦੇ ਚਲੇ ਜਾਂਦੇ ਨੇ ਅੱਛਾ ਉਹ ਤੇ ਇੱਕ ਹਿਸਟਰੀ ਉਹ ਸਾਰੇ ਲੋਕਾਂ ਨੇ ਪੜ੍ਹੀ ਵੀ ਹੈ ਉਹਦੇ ਤੇ ਜ਼ਿਆਦਾ ਟਾਈਮ ਅਸੀਂ ਨਹੀਂ ਲਾਉਂਦੇ ਮੈਨੂੰ ਦੇਖੋ ਦੋ ਬੰਦੇ ਅਸੀਂ ਪਾਕਿਸਤਾਨ ਦੇ ਵਿੱਚ ਇੱਕ ਸੀ ਮੁਹੰਮਦ ਅਲੀ ਜਿੰਨਾ ਜਿਹਨੂੰ ਕਾਇਦੇ ਆਜ਼ਮ ਅਸੀਂ ਕਹਿੰਦੇ ਹਾਂ ਅੱਛਾ ਉਹ ਅਸੀਂ ਉਹਦੇ ਇਖਤਲਾਫ ਚ ਨਹੀਂ ਜਾਣਦੇ ਕਿ ਉਹਦਾ ਵਾਲਾ ਭਾਈ ਪਟੇਲ ਦੇ ਨਾਲ ਜਾਂ ਨਹਿਰੂ ਦੇ ਨਾਲ ਕੀ ਇਖਤਲਾਫ ਸੀ ਤੇ ਦੂਸਰੇ ਪਾਸੇ ਸੀ ਗੁਫਾਰ ਖਾਨ ਜਿਹਨੂੰ ਮਿੰਨੀ ਗਾਂਧੀ ਸਰਹੱਦ ਦਾ ਮਿੰਨੀ ਗਾਂਧੀ ਕਹਿੰਦੇ ਸਨ ਖਾਨ ਅਬਦੁਲ ਗੁਫਾਰ ਜੀ ਸੁਰਖੇ ਵੀ ਕਹਿੰਦੇ ਅਸੀਂ ਸੁਰਖੇ ਵੀ ਕਹਿੰਦੇ ਸਾਂ ਕਮਿਊਨਿਸਟ ਸਨ ਉਹ ਸੋਸ਼ਲਿਸਟ ਸਨ ਕਮਿਊਨਿਸਟ ਸਨ ਅੱਛਾ ਜਿੰਨਾ ਦੇ ਨਾਲ ਬੜੀ ਸਪੋਰਟ ਸੀ ਉਸ ਪਾਸੇ ਕਲਕੱਤਾ ਯੂਪੀ ਜਿੱਧਰ ਖਾਸ ਤੌਰ ਤੇ ਮੁਸਲਿਮ ਮਾਈਨੋਰਿਟੀ ਚ ਸਨ ਇਸ ਪਾਸੇ ਖਾਨ ਅਬਦੁਲ ਗਫਾਰ ਖਾਨ ਜਿਹੜਾ ਸੀ ਉਹਨੇ ਜਦੋਂ ਪਾਰਟੀਸ਼ਨ ਦਾ ਫੈਸਲਾ ਹੋ ਗਿਆ ਔਰ ਖਾਨ ਅਬਦੁਲ ਗਫਾਰ ਖਾਨ ਦੇ ਗਾਂਧੀ ਦੇ ਨਾਲ ਬੜੇ ਮਸ਼ਹੂਰ ਅਲਫਾਜ਼ ਨੇ ਕਿ ਯੂ ਹੈਵ ਥਰੋਨ ਅਸ ਟੂ ਦਾ ਵਲਚਰਸ ਕਿ ਤੂੰ ਸਾਨੂੰ ਛੱਡ ਕੇ ਤੂੰ ਸਾਨੂੰ ਗਿੱਧਾ ਅੱਗੇ ਸੁੱਟ ਛੱਡਿਆ ਮਤਲਬ ਜਿਹੜੇ ਮੁਸਲਿਮ ਲੀਗੀ ਸਨ ਅੱਛਾ ਇਹ ਬੜੇ ਮੀਨਿੰਗਫੁਲ ਨੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਜਿਨ੍ਹਾਂ ਦੀ ਪੋਜੀਸ਼ਨ ਤੇ ਖਾਨ ਅਬਦੁਲ ਗਫਾਰ ਖਾਨ ਦੀ ਅਸੀਂ ਅਗਰ ਜਿਨ੍ਹਾਂ ਦੀ ਪੋਜੀਸ਼ਨ ਦੇਖਦੇ ਹਾਂ ਤੇ ਉਹ ਜਿਹੜਾ ਅੱਜ ਦਾ ਕੰਟੈਕਸਟ ਹੈ ਇੰਡੀਆ ਦਾ ਉਹਦੇ ਵਿੱਚ ਜਿਨ੍ਹਾਂ ਦਾ ਜਿਹੜਾ ਪੁਆਇੰਟ ਆਫ ਵਿਊ ਸੀ ਜਾਂ ਜਿਹੜਾ ਸਟੈਂਡ ਸੀ ਉਹ ਦਰੁਸਤ ਸਾਬਤ ਹੋ ਰਿਹਾ ਮੈਂ ਥੋੜਾ ਜਿਹਾ ਕ੍ਰਿਟੀਕਲ ਹਾਂ ਤੇ ਥੋੜੀ ਓਪਨ ਜੀ ਗੱਲ ਕਰਾਂਗਾ ਜੀ
Even I would say that you have your own freedom of
expression. Exactly. I apologize. If someone offends me, I apologize. Okay, jada India da current political dispensation ne, ya BJP di jadi policies ne, towards minority in India, ਉਹਨੂੰ ਦੇਖਦੇ ਹੋਇਆ ਨਾ ਅਸੀਂ ਜਦੋਂ ਰੀਟ੍ਰੋਸਪੈਕਟਿਵ ਚ ਜਾਂਦੇ ਹਾਂ ਤੇ ਸਾਨੂੰ ਲੱਗਦਾ ਕਿ ਜਿੰਨਾ ਵਾਜ਼ ਰਾਈਟ ਇੱਕ ਸੈਗਮੈਂਟ ਐਪ ਹੈ ਜਿਹੜਾ ਇਸ ਤਰ੍ਹਾਂ ਸੋਚਦਾ ਪਾਕਿਸਤਾਨ ਦੇ ਵਿੱਚ
ਠੀਕ ਹੈ
ਅੱਛਾ ਔਰ ਉਹਦੇ ਚੋਂ ਆਪਣੀ ਪਾਵਰ ਵੀ ਡਰਾ ਕਰਦੇ ਨੇ ਫਿਰ ਦੂਸਰੇ ਪਾਸੇ ਜਿਹੜੇ ਖਾਨ ਅਬਦੁਲ ਗਫਾਰ ਖਾਨ ਦੀ ਜਿਹੜੀ ਸਟੇਟਮੈਂਟ ਸੀ ਕਿ ਯੂ ਹੈਵ ਥਰੋਨ ਅਸ ਟੂ ਦਾ ਵਲਚਰ ਉਹਦੀ ਮੈਨੂੰ ਸਮਝ ਆਈ ਸੀ ਇੱਕ ਵਾਈਸ ਪ੍ਰਿੰਸੀਪਲ ਸਨ ਗਵਰਨਮੈਂਟ ਕਾਲਜ ਦੇ ਆਰ ਏ ਖਾਨ ਸਾਹਿਬ ਜਿਹੜੇ ਕਲਕੱਤਾ ਤੋਂ ਮੂਵ ਕੀਤੇ ਸਨ ਲਾਹੌਰ ਔਰ ਬੜੇ ਵੱਡੇ ਸਪੋਰਟਰ ਸਨ ਜਿਨ੍ਹਾਂ ਦੇ ਤੇ ਉਹਨਾਂ ਪੁੱਛਿਆ ਮੈਂ ਕਿਹਾ ਜੀ ਤੁਹਾਨੂੰ ਕੀ ਸਮਝ ਆਈ ਹੈ ਉਹ ਕਹਿੰਦੇ ਯਾਰ ਇੱਕੋ ਚੀਜ਼ ਸਮਝ ਆਈ ਹੈ ਕਿ ਜਿਨ੍ਹਾਂ ਡਿਡ ਨਾਟ ਨੋ ਹੂ ਹੀ ਵਾਜ਼ ਕ੍ਰੀਏਟਿੰਗ ਪਾਕਿਸਤਾਨ ਫੋਰ ਅੱਛਾ ਜਿਨ੍ਹਾਂ ਨੂੰ ਨਹੀਂ ਮਾਲੂਮ ਸੀ ਕਿ ਉਹ ਕਿਹਦੇ ਵਾਸਤੇ ਪਾਕਿਸਤਾਨ ਕ੍ਰੀਏਟ ਕਰ ਰਿਹਾ ਕਿ ਉਹ ਸਾਰੇ ਕਲਕੱਤਾ ਬੰਬੇ ਦੇ ਜੈਂਟਲਮੈਨ ਨਹੀਂ ਸਨ ਬਲਕਿ ਪੰਜਾਬ ਦੇ ਸਿੰਧ ਦੇ ਵਡੇਰੇ ਸਨ ਬਿਊਰੋਕ੍ਰੇਸੀ ਸੀ ਮਿਲਟਰੀ ਸੀ ਜਿਨ੍ਹਾਂ ਨੇ ਵਿਦ ਇਨ 2 ਈਅਰਸ ਦੇ ਬੇਸਿਕਲੀ ਟੁੱਕ ਓਵਰ ਦਾ ਪਾਵਰ ਇਨ ਪਾਕਿਸਤਾਨ ਅੱਛਾ ਉਹਨਾਂ ਨੂੰ ਮੈਂ ਸ਼ਾਰਟਕੱਟ ਚ ਵੀ ਲੈ ਕੇ ਆਉਂਦਾ ਉਸ ਤੋਂ ਬਾਅਦ ਜਦੋਂ ਬਿਊਰੋਕ੍ਰੇਸੀ ਮਿਲਟਰੀ ਨੇ ਟ੍ਰਾਇਕਾ ਆਇਆ ਵੇ ਸਿਕੰਦਰ ਮਿਰਜ਼ਾ ਅਯੂਬ ਖਾਨ ਤੇ ਗਵਰਨਰ ਜਨਰਲ ਗੁਲਾਮ ਮੁਹੰਮਦ ਇਸ ਇੱਕ ਬਿਊਰੋਕ੍ਰੇਟ ਸੀ ਤੇ ਦੋ ਜਿਹੜੇ ਸਨ ਮਿਲਟਰੀ ਦੇ ਜਨਰਲ ਸਨ ਇਹਨਾਂ ਨੇ ਫਿਰ ਟੇਕ ਓਵਰ ਕੀਤਾ ਇਹਨਾਂ ਨੇ ਚਲਾਇਆ ਫਿਰ ਮੁਲਕ ਆਪਣੀ ਮਰਜ਼ੀ ਦੇ ਨਾਲ ਉਸ ਤੋਂ ਬਾਅਦ ਫਿਰ ਸਾਨੂੰ ਕਾਫੀ ਅਰਸੇ ਬਾਅਦ ਉੱਥੋਂ ਮਿਲਿਆ ਉਹਨੇ ਕਿਹਾ ਜੀ ਇਹ ਡੈਮੋਕ੍ਰੇਸੀ ਨਹੀਂ ਹੈ ਇਹ ਪਾਕਿਸਤਾਨ ਸੋਸ਼ਲਿਜ਼ਮ ਦੇ ਨਾਮ ਤੇ ਵਜੂਦ ਚ ਆਇਆ 10 ਸਾਲ ਉਹਨੇ ਇਸ ਨਾਰੇ ਦੇ ਉੱਤੇ ਮੁਲਕ ਚਲਾਇਆ। ਉਸ ਤੋਂ ਬਾਅਦ ਜ਼ਿਆ ਆ, ਉਹਨੇ ਕਿਹਾ ਜੀ ਨਾ ਡੈਮੋਕ੍ਰੇਸੀ ਹੈ ਨਾ ਸੋਸ਼ਲਿਜ਼ਮ ਹੈ, ਇਹ ਤਾਂ ਪਿਓਰ ਇਸਲਾਮਿਕ ਸਟੇਟ ਹੈ। ਉਹਨੇ ਫਿਰ ਇਸਲਾਮਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ, ਪਿਓਰੀਟੈਨੀਕਲ ਸਟੇਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਉਹ ਅਫਗਾਨਿਸਤਾਨ ਜਹਾਦ ਨੂੰ ਵੀ ਜਸਟੀਫਾਈ ਕੀਤਾ, ਫਿਰ ਪਾਕਿਸਤਾਨ ਦੇ ਵਿੱਚ ਆਪਣਾ ਮਿਲਟਰੀ ਦਾ ਰੋਲ ਸਟਰੈਂਥਨ ਕੀਤਾ। 10-12 ਸਾਲ ਉਹਨੇ ਲਾਏ, ਉਸ ਤੋਂ ਬਾਅਦ ਫਿਰ ਕਦੀ ਡੈਮੋਕ੍ਰੇਸੀ, ਉਹੀ ਹਾਈਬ੍ਰਿਡ ਸਿਸਟਮ ਆ ਗਿਆ, ਮਿਲਟਰੀ ਤੇ ਕੁਛ ਪੋਲੀਟੀਕਲ ਪਾਰਟੀਜ਼ ਆਪਸ 'ਚ ਮਿਲ ਕੇ ਚਲਾਉਂਦੇ ਰਹੇ ਮੁਲਕ ਨੂੰ। ਫਿਰ ਮੁਸ਼ਰਫ ਆ ਗਿਆ, ਉਹਨੇ ਕਿਹਾ ਜੀ ਪਿਛਲੀ ਸਾਰੀ ਆਈਡੀਓਲੋਜੀ ਗਲਤ ਸਨ, ਅਸੀਂ ਅਨਲਾਈਟਨ ਮੋਡਰੇਸ਼ਨ ਦੀ ਆਈਡੀਓਲੋਜੀ ਦੇ ਬਿਨਾਂ ਦੇ ਉੱਤੇ ਵਜੂਦ 'ਚ ਆਏ ਹਾਂ। 10 ਸਾਲ ਫਿਰ ਉਹਨੇ ਕੱਢੇ, ਉਸ ਤੋਂ ਬਾਅਦ ਫਿਰ ਇਹ ਦੁਬਾਰਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਵੀ ਸਿਵਲ ਮਿਲਟਰੀ ਦਾ, ਕਿ ਬੇਸਿਕਲੀ ਹੂ ਇਜ਼ ਕਾਲਿੰਗ ਦਾ ਸ਼ੋਟ ਨਾ, ਇਸ਼ੂ ਹੈ ਵੀ। ਅੱਛਾ ਹੁਣ ਇਹ ਸਾਰਾ, ਇਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਬੜਾ ਕੁਇਕਲੀ ਮੈਂ ਤੁਹਾਨੂੰ 2 ਮਹੀਨੇ ਦੀ ਕਹਾਣੀ ਜਿਹੜੀ 2 ਮਿੰਟ 'ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਹੁਣ ਇਹ ਹੁਣ ਜਿਹੜਾ ਨਾ ਸਿਸਟਮ ਹੈ ਵੇ, ਕਿ ਦੇਖੋ ਅਸੀਂ ਕਹਿੰਦੇ ਹਾਂ ਕਿ ਡਾਇਰੈਕਸ਼ਨ ਹੀ ਤੈਅ ਨਹੀਂ ਹੋਈ ਨਾ। ਇੰਡੀਆ ਦੇ ਬਾਰੇ ਜਦੋਂ ਗੱਲ ਹੁੰਦੀ, ਅਸੀਂ ਕਹਿੰਦੇ ਹਾਂ ਕਿ ਇੰਡੀਆ ਇਕਨੋਮਿਕਲੀ ਸਹੀ ਸਿਮਤ ਤੇ ਜਾ ਰਿਹਾ, ਸਹੀ ਡਾਇਰੈਕਸ਼ਨ 'ਚ ਜਾ ਰਿਹਾ, ਪੋਲੀਟੀਕਲੀ ਗਲਤ ਡਾਇਰੈਕਸ਼ਨ 'ਚ, ਰੋਂਗ ਡਾਇਰੈਕਸ਼ਨ 'ਚ ਜਾ ਰਿਹਾ। ਔਰ ਉਹਦੀ ਵੀ ਅਸੀਂ ਜ਼ਿੰਮੇਵਾਰੀ ਇੰਡੀਅਨਸ ਨੂੰ ਨਹੀਂ ਦਿੰਦੇ, ਬੇਸਿਕਲੀ ਪਬਲਿਕ ਦੀ ਨਹੀਂ ਹੈ ਉਹ। ਇਟਸ ਪਿਓਰਲੀ ਫੇਲੀਅਰ ਆਫ ਕਾਂਗਰਸ ਪਾਰਟੀ, ਜਿਹਦੀ ਬੁਨਿਆਦ ਦੇ ਉੱਤੇ ਬੀਜੇਪੀ ਆ ਗਈ ਹੈ, ਠੀਕ ਹੈ। ਤੇ ਪਬਲਿਕ ਤੇ ਉਹੀ ਸੀ ਨਾ ਜਿਹੜੀ ਕੁਛ ਸਾਲ ਪਹਿਲੇ ਬੜੀ ਆਪਸ 'ਚ ਇਹਨਾਂ ਦੇ ਅੱਛੇ ਹੋ ਗਏ ਸਨ ਤਾਲੁਕਾਤ, ਪਾਕਿਸਤਾਨ ਇੰਡੀਅਨਸ ਦੇ ਵਰ ਵੈਰੀ ਹੈਪੀ ਵਿਦ ਈਚ ਅਦਰ। ਔਰ ਜਦੋਂ ਕੰਪੋਜ਼ਿਟ ਡਾਇਲੋਗ ਪ੍ਰੋਸੈਸ ਸ਼ੁਰੂ ਹੋਇਆ ਵੇ, ਤੇ ਬੜੀ ਹੋਪ ਇੱਕ ਜਨਰੇਟ ਹੋ ਗਈ ਸੀ ਕਿ ਜੀ ਯੂ ਨੋ ਜਿਹੜਾ ਸਾਰ ਕੇ ਉਹ ਰਿਵਾਈਵ ਹੋ ਜਾਏਗਾ, ਔਰ ਅਸੀਂ ਵੀ ਇੱਕ ਯੂਰੋਪੀਅਨ ਯੂਨੀਅਨ ਦੀ ਬੁਨਿਆਦਾਂ ਤੇ ਟੁਰ ਪਵਾਂਗੇ। ਐਨੀਵੇ, ਕਮਿੰਗ ਬੈਕ ਟੂ ਦਾ ਸਿਵਲ ਮਿਲਟਰੀ ਰਿਲੇਸ਼ਨਸ਼ਿਪ, ਹੁਣ ਇੱਥੇ ਹੁਣ ਇਹ ਸਿਲਸਿਲਾ ਹੈ ਜੀ ਕਿ ਅਸੀਂ ਪੋਲੀਟਿਕਸ ਨੂੰ ਇਕਾਨਮੀ ਤੋਂ ਅਗਰ ਸੈਪਰੇਟ ਕਰ ਦਈਏ ਤੇ ਉਹ ਆਪਣੇ ਵਜੂਦ ਤੇ ਖੜੀ ਨਹੀਂ ਹੋ ਸਕਦੀ, ਜਿਹਦੀ ਵਜ੍ਹਾ ਨਾਲ ਇੱਕ ਸਬਜੈਕਟ ਪੋਲੀਟੀਕਲ ਇਕਾਨਮੀ ਵੀ ਵਜੂਦ 'ਚ ਆਇਆ। ਕਿ ਤੁਸੀਂ ਅਗਰ ਚਾਈਨਾ ਅਮਰੀਕਾ ਦਾ ਰਿਲੇਸ਼ਨਸ਼ਿਪ ਸਮਝਣਾ ਤੇ ਉਹਦੀ ਕੋਈ ਹੁਣ ਆਈਡੀਓਲੋਜੀਕਲ ਡਿਫਰੈਂਸਿਸ ਨਹੀਂ ਹੈ। ਦੋਵੇਂ ਹੀ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਨੇ, ਦੋਵੇਂ ਹੀ WTO ਦੀ ਗੱਲ ਕਰਦੇ ਨੇ, ਲੇਕਿਨ ਉਹਦੀ ਸਾਨੂੰ ਪਤਾ ਵੇ ਕਿ ਅਸਲ ਜਿਹੜੀ ਜੜ ਉਹਨਾਂ ਦੇ ਆਪਸ 'ਚ ਕੋਨਫਲਿਕਟ ਦੀ ਉਹ ਇਕਨੋਮਿਕ ਹੈਗੀ। ਹੁਣ ਇਹ ਇਕਨੋਮਿਕ ਟਗ ਆਫ ਵਾਰ ਚੱਲਦੀ ਪਈ ਹੈ ਪਾਕਿਸਤਾਨ ਦੇ ਵਿੱਚ। ਲਿਹਾਜ਼ਾ ਪੋਲੀਟਿਕਸ ਨੂੰ ਪਾਕਿਸਤਾਨ 'ਚ ਸਮਝਣ ਵਾਸਤੇ ਤੁਹਾਨੂੰ ਪਾਕਿਸਤਾਨ ਦੀ ਇਕੋਨਮੀ ਨੂੰ ਵੀ ਥੋੜ੍ਹਾ ਜਿਹਾ ਸਮਝਣਾ ਪਏਗਾ। ਸਿਵਲ ਮਿਲਟਰੀ ਦੀ ਰਿਲੇਸ਼ਨਸ਼ਿਪ ਜਿਹੜਾ ਹੁਣ ਬਹੁਤ ਹੱਦ ਤੱਕ ਪਾਕਿਸਤਾਨ ਦੀ ਇਕੋਨਮੀ ਜਿਹੜੀ ਉਹ ਡਿਟਰਮਿਨ ਕਰਦੀ ਹੈ, ਡਿਫਾਈਨ ਕਰਦੀ ਹੈ। ਕਿਸ ਤਰ੍ਹਾਂ ਕਿ ਮਿਲਟਰੀ, ਪਾਕਿਸਤਾਨ ਦੀ ਮਿਲਟਰੀ ਜਿਹੜੀ ਉਹ ਮੇਰਾ ਖਿਆਲ ਦੁਨੀਆ ਦੀ ਵਾਹਿਦ ਮਿਲਟਰੀ ਹੈ, ਜਾਂ ਇੱਕ ਹੋਰ ਆਰਮੀ ਹੈ ਮੇਰਾ ਖਿਆਲ ਮਲੇਸ਼ੀਆ ਦੀ ਹੈ, ਜਿਹਨੂੰ ਇਜਾਜ਼ਤ ਹੈ ਕਿ ਉਹ ਬਿਜ਼ਨਸ ਵੀ ਕਰਨ ਆਪਣਾ, ਠੀਕ ਹੋ ਗਿਆ ਜੀ। ਹੁਣ ਪਾਕਿਸਤਾਨ ਦੀ ਆਰਮੀ ਜਿਹੜੀ ਹੈ ਜੀ, ਪਾਕਿਸਤਾਨ ਦੀ ਆਰਮੀ ਜਿਹੜੀ ਉਹ ਸਕੂਲ ਵੀ ਚਲਾਉਂਦੀ ਹੈ, ਉਹ ਯੂਨੀਵਰਸਿਟੀਆਂ ਵੀ ਚਲਾਉਂਦੀ ਹੈ। ਪਾਕਿਸਤਾਨ ਦੀ ਆਰਮੀ ਓਨ ਵਨ ਆਫ ਦਾ ਬਿਗੇਸਟ ਕੰਸਟਰਕਸ਼ਨ ਦੀ ਜਿਹੜੀ ਕੋਂਗਲੋਮਰੇਟ ਉਹ ਵੀ ਓਨ ਕਰਦੀ ਹੈ। ਅੱਛਾ, ਪਾਕਿਸਤਾਨ ਦੀ ਆਰਮੀ ਜਿਹੜੀ ਹੈ ਉਸ ਤੋਂ ਹਟ ਕੇ ਬਹੁਤ ਸਾਰੇ ਬੈਂਕ ਵੀ ਚਲਾਉਂਦੀ ਹੈ। ਫਿਰ ਪਾਕਿਸਤਾਨ ਦੀ ਤੁਸੀਂ ਯੂ ਨੇਮ ਐਨੀ ਬਿਜ਼ਨਸ ਨਾ ਜਿਹਦੇ ਵਿੱਚ ਫਿਰ ਆਰਮੀ ਇਨਵੋਲਵ ਨਹੀਂ ਹੈ। ਹੁਣ ਜਦੋਂ ਤੁਹਾਡੇ ਇੰਨੇ ਬਿਜ਼ਨਸ ਸਟੇਕਸ ਹੋਣਗੇ ਨਾ, ਤੇ ਉਹਨੂੰ ਮੇਨਟੇਨ ਕਰਨ ਵਾਸਤੇ, ਉਹਨੂੰ ਅੱਗੋਂ ਵਧਾਉਣ ਵਾਸਤੇ ਤੁਹਾਨੂੰ ਪਾਵਰ ਦੀ ਜ਼ਰੂਰਤ ਹੋਏਗੀ। ਬਗੈਰ ਉਹ ਪਾਵਰ ਤੁਸੀਂ ਕਿੱਥੋਂ ਡਰਾ ਕਰਦੇ ਹੋ? ਪੋਲੀਟਿਕਸ ਤੋਂ। ਹੁਣ ਉਹ ਪੋਲੀਟੀਕਲੀ ਇਕਨੋਮਿਕਲੀ ਇੰਨੇ ਕੁ ਪਾਕਿਸਤਾਨ ਆਰਮੀ ਇੰਨੀ ਕੁ ਐਨਟੈਂਗਲਡ ਹੋ ਗਈ ਹੈ ਪਾਕਿਸਤਾਨ ਦੇ ਵਿੱਚ ਕਿ ਉਹਨੂੰ ਆਪਣੇ ਆਪ ਤੋਂ, ਉਹ ਪੋਲੀਟਿਕਸ ਤੋਂ ਤੇ ਕੱਲ੍ਹ ਆਪਣੇ ਆਪ ਨੂੰ ਵਿਦਡਰਾ ਕਰ ਜਾਣੋ, ਰਿਟਰੀਟ ਕਰ ਜਾਣੋ। ਉਹਨਾਂ ਵਾਸਤੇ ਇਹ ਕੋਈ ਐਡਾ ਇਸ਼ੂ ਨਹੀਂ ਹੈ, ਬਟ ਉਹਨਾਂ ਵਾਸਤੇ ਜਿਹੜੀ ਨਾ ਕਿ ਫਿਰ ਉਹਨਾਂ ਦੀ ਇਕੋਨਮੀ ਦਾ ਕੀ ਬਣੇਗਾ। ਇਹ ਹੁਣ ਤੁਸੀਂ ਦੇਖਿਆ ਹੋਏਗਾ ਕਿ IMF ਦੇ ਨਾਲ ਜਿਹੜਾ ਰੀਸੈਂਟ ਇਹਨਾਂ ਦੀ ਨੈਗੋਸੀਏਸ਼ਨਸ ਦੁਬਾਰਾ ਚੱਲ ਰਹੀ ਪਾਕਿਸਤਾਨ ਦੀ, ਉਹ ਐਸੀ ਬੇਸ ਤੇ ਚੱਲਦੀ। ਉਹ ਕਹਿ ਰਹੇ ਨੇ ਕਿ ਤੁਸੀਂ ਰੀਅਲ ਪ੍ਰੋਪਰਟੀ ਤੇ ਟੈਕਸ ਲਾਓ, ਤੁਸੀਂ ਅਮੀਰ ਤਬਕੇ ਪ੍ਰਿਵਿਲੇਜ ਤਬਕੇ ਤੇ ਟੈਕਸ ਲਾਓ। ਗਰੀਬ ਟੈਕਸ ਦੇ ਰਿਹਾ, ਅਮੀਰ ਟੈਕਸ ਨਹੀਂ ਉੱਥੇ ਦਿੰਦਾ। ਹੁਣ ਉਹ ਪ੍ਰੋਬਲਮ ਹੈ ਵੀ ਕਿ ਉਹ ਟੈਕਸ ਇਸ ਵਾਸਤੇ ਨਹੀਂ ਲਾ ਪਾਉਂਦੇ ਕਿ ਉਹਦੇ ਰੀਅਲ ਸਟੇਟ ਦੀ ਸਭ ਤੋਂ ਵੱਡੀ, ਫਿਰ ਅੱਗੇ DHA ਵਗੈਰਾ ਆਰਮੀ ਪਾਕਿਸਤਾਨ ਦੀ, ਉਹਦੇ ਸਭ ਤੋਂ ਜ਼ਿਆਦਾ ਸਟੇਕਸ ਹੈਗੇ ਨੇ ਰੀਅਲ ਸਟੇਟ ਦੇ ਵਿੱਚ। ਹੁਣ ਇਹ ਪ੍ਰੋਬਲਮ ਆ ਗਈ ਹੈ ਕਿ ਹੁਣ ਸਿਵਲ ਮਿਲਟਰੀ ਰਿਲੇਸ਼ਨਸ਼ਿਪ ਨੂੰ ਅਸੀਂ ਕਹਿੰਦੇ ਹਾਂ ਹਾਈਬ੍ਰਿਡ ਹੈ, ਜਾਂ ਕਿਸੇ ਤਰੀਕੇ ਨਾਲ ਬੈਲੈਂਸ ਕਰ ਲਈਏ, ਇਕੱਠੇ ਮਿਲ ਕੇ ਚੱਲਣ, ਇਹ ਵਾਇਬਲ ਨਹੀਂ ਹੈ। ਅਗਰ ਇਹ ਵਾਇਬਲ ਨਹੀਂ ਹੈ ਤੇ ਓਬਵੀਅਸਲੀ ਇਹ ਚੱਲ ਨਹੀਂ ਸਕਦਾ। ਔਰ ਅਗਰ ਇਹ ਚੱਲੇਗਾ ਨਹੀਂ ਤੇ ਉਹਦੀ ਫਿਰ ਉਹਦਾ ਅੰਜਾਮ ਕੀ ਹੋਏਗਾ? ਉਹਦਾ ਅੰਜਾਮ ਇਹੀ ਹੋਏਗਾ ਕਿ ਪੋਲੀਟੀਕਲ ਇਨਸਟੇਬਿਲਿਟੀ ਰਹੇਗੀ, ਇਕਨੋਮਿਕ ਅਨਸਰਟਨਿਟੀ ਰਹੇਗੀ, ਜਿਹਦੀ ਵਜ੍ਹਾ ਦੇ ਨਾਲ ਫਿਰ ਪੂਰੇ ਰੀਜਨ ਦੇ ਉੱਤੇ ਵੀ ਉਹਦੇ ਅਸਰਾਤ ਆ ਜਾਣਗੇ। ਲਿਹਾਜ਼ਾ ਇਹ ਕੁਛ ਲੋਕ ਇਸ ਚੀਜ਼ ਨੂੰ ਬੜਾ ਸਪੋਰਟ ਕਰਦੇ ਨੇ ਕਿ ਜੀ ਵਿਦ ਇਨ ਪਾਕਿਸਤਾਨ ਜਿਹੜੇ ਪ੍ਰੋ ਐਸਟੈਬਲਿਸ਼ਮੈਂਟ ਕੁਛ ਐਨਾਲਿਸਟ ਨੇ ਸਾਡੇ ਉਹ ਕਹਿੰਦੇ ਨੇ ਜੀ ਕਿ ਹਾਈਬ੍ਰਿਡ ਸਿਸਟਮ ਹੈ, ਹਾਈਬ੍ਰਿਡ ਚੱਲ ਸਕਦਾ, ਦੋਵੇਂ ਮਿਲ ਕੇ ਚੱਲਣ, ਬਲਕਿ ਬਹੁਤ ਸਾਰੀ ਪੋਲੀਟੀਕਲ ਪਾਰਟੀਜ਼ ਖੁਦ ਇਹਨਾਂ ਨੂੰ ਪ੍ਰਪੋਜ਼ਲ ਦਿੰਦੇ ਨੇ ਔਰ ਖੁਦ ਕਹਿੰਦੇ ਨੇ ਕਿ ਜੀ ਤੁਸੀਂ ਅਸੈਸ ਮਿਲ ਕੇ ਚਲਾਉਂਦੇ ਹਾਂ ਜੀ, ਮਿਲ ਕੇ ਚਲਾਉਂਦੇ ਹਾਂ। ਇਹ ਮਿਲ ਕੇ ਚਲਾਉਣ ਵਾਲਾ ਤੇ ਕੰਮ ਸਮਝ ਨਹੀਂ ਆਇਆ ਨਾ ਕਿ ਮਿਲ ਕੇ ਤੁਸੀਂ ਕਿਵੇਂ ਚਲਾਓਗੇ। ਤੁਸੀਂ ਤੁਸੀਂ ਮੈਂ ਇੱਕ ਮਿਸਾਲ ਦਿੰਦਾ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਵੇ ਮੋਟਰ ਮਕੈਨਿਕ ਦਾ, ਤੁਸੀਂ ਮੋਟਰ ਮਕੈਨਿਕ ਦਾ ਕੰਮ ਕਰਦੇ, ਉਹਦੇ ਚ ਸਾਰੀ ਜ਼ਿੰਦਗੀ ਤੁਸੀਂ ਗੁਜ਼ਾਰੀਏ। ਮੈਂ ਜਿਹੜਾ ਵਾ ਮੈਂ ਕਾਰਡੀਓਲੋਜਿਸਟ ਹਾਂ, ਹੁਣ ਮੈਂ ਤੁਹਾਨੂੰ ਨਾਲ ਬੁਲਾ ਲਵਾਂ ਕਿ ਆ ਜਾ ਯਾਰ ਤੂੰ ਵੀ ਨਾਲ ਛੁਰੀਆਂ ਕਾਂਟੇ ਫੜ ਲੈ ਮੇਰੇ ਨਾਲ ਤੇ ਇਕੱਠੇ ਅਸੀਂ ਕਰੀਏ ਬਹਿ ਕੇ ਇਹਦਾ ਇਲਾਜ ਮਰੀਜ਼ ਦਾ ਤੇ ਉਹ ਬਾਹਰ ਦੇਖਣ ਵਾਲਾ ਤੇ ਫਿਰ ਉਸ ਗੱਲ ਤੇ ਹੱਸੇਗਾ ਹੀ ਨਾ ਕਿ ਬਈ ਮਤਲਬ ਮੋਟਰ ਮਕੈਨਿਕ ਨੂੰ ਕਿੱਥੇ ਲਾ ਲਿਆ ਕਾਰਡੀਓਲੋਜੀ ਦੇ ਵਿੱਚ। ਤੇ ਇਹ ਚੀਜ਼ਾਂ ਨੂੰ ਜਿੰਨਾ ਚਿਕਰ ਇਹ ਸੋਰਟ ਆਊਟ ਨਹੀਂ ਕਰਦੇ ਔਰ ਇਹਨੂੰ ਹਰ ਚੀਜ਼ ਨੂੰ ਉਹ ਕੰਸਟੀਟਿਊਸ਼ਨਲ ਲਿਮਿਟਸ ਦੇ ਵਿੱਚ ਨਹੀਂ ਲੈ ਕੇ ਆਉਂਦੇ, ਉਹਦੇ ਪ੍ਰੋਪਰ ਰੋਲ ਦੇ ਵਿੱਚ ਨਹੀਂ ਲੈ ਕੇ ਆਉਂਦੇ, ਇਹਨਾਂ ਦੀ ਡਾਇਰੈਕਸ਼ਨ ਸੈੱਟ ਨਹੀਂ ਹੋ ਸਕਦੀ ਅਨਫੋਰਚੁਨੇਟਲੀ। ਮਤਲਬ ਮੈਂ ਕ੍ਰਿਟੀਕਲ ਹਾਂ ਲੇਕਿਨ ਮੈਂ ਬੜਾ ਕੰਸਟਰਕਟਿਵਲੀ ਕ੍ਰਿਟੀਕਲ ਹੋਣ ਦੀ ਕੋਸ਼ਿਸ਼ ਕਰਦਾ ਜੀ।
ਪਿੱਛੇ ਜਿਹੇ ਮੈਂ ਕਿਤਾਬ ਵੀ ਪੜ੍ਹ ਰਿਹਾ ਸੀ, ਬੜੇ ਇੱਕ ਪਾਕਿਸਤਾਨ ਦੇ ਬਾਰੇ ਲਿਖੀ ਗਈ ਸੀ, ਉਹਦੇ ਚ ਉਹਨਾਂ ਨੇ ਕਿਹਾ ਕਿ ਉੱਥੇ ਅਕਸਰ ਲੋਕ ਜੋ ਇੰਟਲੈਕਚੁਅਲ ਨੇ ਦਬੀ ਜੀ ਜ਼ੁਬਾਨ ਵਿੱਚ ਵੀ ਇੱਦਾਂ ਦੀ ਗੱਲ ਕਹਿ ਦਿੰਦੇ ਨੇ ਕਿ ਪਾਕਿਸਤਾਨ ਦੀ ਫੌਜ ਨੇ ਹੋਰ ਕੁਛ ਕੀਤਾ ਜਾਂ ਨਹੀਂ ਕੀਤਾ ਪਰ ਪਾਕਿਸਤਾਨ ਜਿੱਤ ਲਿਆ। ਠੀਕ ਹੈ ਜੀ, ਇਹ ਗੱਲ ਆ ਜਾਂਦੀ ਹੈ
ਤੇ ਉਹਦੇ ਉਸ ਹਵਾਲੇ ਨਾਲ ਵੀ ਕਾਫੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਇਹਨਾਂ ਨੇ ਹੁਣ ਕੀ ਕਰੀਏ ਅਸੀਂ। ਇੱਕ ਪ੍ਰੋਬਲਮ ਹੈ ਵੀ ਕਿ ਜੀ ਆਪਣੇ ਜਿਸਮ ਦੇ ਉੱਤੇ ਅਗਰ ਫੋੜਾ ਨਿਕਲਿਆ ਹੋਵੇ ਨਾ ਉਹਦਾ ਇਲਾਜ ਤੇ ਆਪ ਹੀ ਕਰਨਾ ਪਏਗਾ, ਤੁਹਾਨੂੰ ਉਹਦੀ ਤਕਲੀਫ ਵੀ ਆਪ ਹੀ ਬਰਦਾਸ਼ਤ ਕਰਨੀ ਪਏਗੀ। ਤੁਸੀਂ ਉਹ ਫੋੜੇ ਨੂੰ ਯੂਨੋ ਆਪਣਾ ਚਾਦਰ ਚੁੱਕ ਚੁੱਕ ਕੇ ਤੇ ਨਹੀਂ ਬਹਾਓਗੇ ਨਾ ਦੁਨੀਆਂ ਨੂੰ।
ਜਨਾਬ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪੋਲੀਟੀਕਲ ਪਾਰਟੀਆਂ ਵੀ ਬੜਾ ਕੰਮ ਕਰਦੀਆਂ, ਤਕਰੀਬਨ ਇਹ ਸੀ ਕਿ ਮੈਂ ਇਮਰਾਨ ਖਾਨ ਦੇ ਬਾਰੇ ਦੇਖਿਆ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਦੇ ਬਾਰੇ ਕਿ ਲੋਕਾਂ ਚ ਇਹ ਸੀਗਾ ਜਿਵੇਂ ਕੋਈ ਨਵਾਂ ਆਈਡੀਆ ਇਨਫਿਊਜ਼ ਹੋ ਗਿਆ, ਹੀ ਇਜ਼ ਗੋਇੰਗ ਟੂ ਇੰਟਰੋਡਿਊਸ ਸਮਥਿੰਗ ਡਿਫਰੈਂਟ ਵਿਚ ਅਦਰ ਟ੍ਰੈਡੀਸ਼ਨਲ ਪਾਰਟੀਜ਼ ਹੈਵ ਬੀਨ ਡੂਇੰਗ, ਤੇ ਬੜੀਆਂ ਆਸਾਂ ਉਮੀਦਾਂ ਨਾਲ ਇੱਕ ਬੰਦੇ ਨੂੰ ਉਹ ਲੈ ਕੇ ਆਏ, ਉਹਨੂੰ ਪ੍ਰਾਈਮ ਮਿਨਿਸਟਰ ਬਣਾਉਂਦੇ ਆ ਕਰਦੇ ਆ, ਕੀ ਸੱਚਮੁੱਚ ਕੁਝ ਤਬਦੀਲੀ ਹੋਣ ਦੀ ਜਾਂ ਕੁਝ ਚੇਂਜ ਹੋਣ ਦੀ ਕੀ ਕਹਿ ਸਕਦੇ ਪ੍ਰੋਸਪੈਕਟਸ ਸੀ ਜਾਂ ਨਹੀਂ ਸੀ? ਕਈ ਲੋਕ ਕਹਿੰਦੇ ਆ ਜੀ ਇਹ ਵੀ ਆਈ ਵਾਸ਼ ਹੈ ਇਮਰਾਨ ਖਾਨ ਦੀ ਕਰੰਟ ਕ੍ਰਾਈਸਿਸ ਨੂੰ ਜਾਂ ਇਹਨਾਂ ਕ੍ਰਾਈਸਿਸ ਨੂੰ ਪਾਕਿਸਤਾਨ ਦੇ ਜਿਵੇਂ ਮਿਲਟਰੀ ਵਰਸਿਸ ਪੋਲੀਟੀਕਲ ਕਲਾਸ ਦਿਖ ਲਿਆ ਸੀ ਜੋ ਪੋਲੀਟੀਸ਼ੀਅਨਸ ਰੱਖ ਲਏ ਸੀ ਕਿ ਉਹਦਾ ਪਾਰਟ ਐਂਡ ਪਾਰਸਲ ਹੀ ਨੇ ਉਹ, ਕਿਤੇ ਕਿਤੇ ਇੰਡੀਆ ਚ ਬੈਠਿਆਂ ਇਹ ਪ੍ਰਭਾਵ ਪੈਂਦਾ ਸੀ ਕਿ ਇਸ ਬੰਦੇ ਨੇ ਜਿਵੇਂ ਹੀ ਡੇਅਰਡ ਟੂ ਬ੍ਰਿੰਗ ਆਰਮੀ ਟੂ ਇਟਸ ਰੀਅਲ ਪੋਜੀਸ਼ਨ ਬਟ ਦੈਟਸ ਵਾਈ ਹੀ ਵਾਸ ਥਰੋਨ ਆਊਟ ਆਫ ਪਾਵਰ। ਕੋਈ ਇੱਦਾਂ ਦੀ ਗੱਲ ਬਣਦੀ ਹੈ ਤੁਹਾਡਾ ਕੀ ਇਹ
ਨਜ਼ਰੀਆ? ਅਸਲ ਵਿੱਚ ਉਸ ਸਟੇਜ ਹਾਲੇ ਆਈ ਨਹੀਂ ਸੀ। ਮੇਰਾ ਖਿਆਲ ਹੈ ਕਿ ਇਹ ਇੱਕ ਬੜੀ ਮਿਸਪਰਸੈਪਸ਼ਨ ਹੈ ਪੀਟੀਆਈ ਦੇ ਇਮਰਾਨ ਖਾਨ ਦੇ ਬਾਰੇ ਦੇ ਵਿੱਚ, ਪਾਕਿਸਤਾਨ ਦੇ ਵਿੱਚ ਵੀ ਇਹ ਇੱਕ ਬੜੀ ਮਿਸਪਰਸੈਪਸ਼ਨ ਪਾਈ ਜਾਂਦੀ ਹੈ ਕਿ ਜੀ ਐਜ਼ ਇਫ ਹੀ ਵਾਸ ਟਰਾਇੰਗ ਟੂ ਕੰਟੇਨ ਆਰਮੀ, ਠੀਕ ਹੈ ਨਾ, ਔਰ ਕਟ ਆਰਮੀ ਟੂ ਇਟਸ ਕੰਸਟੀਟਿਊਸ਼ਨਲ ਸਾਈਜ਼। ਮੇਰਾ ਨਹੀਂ ਖਿਆਲ ਕਿ ਉਹਦੀ ਕੋਈ ਐਸਾ ਉਹਦੇ ਤੁਸੀਂ 3-3.5 ਸਾਲ ਦੇ ਵਿੱਚ ਕੋਈ ਐਸਾ ਅਮਲ ਨਹੀਂ ਹੈ ਜਿਹੜਾ ਇਸ ਚੀਜ਼ ਨੂੰ ਇੰਡੀਕੇਟ ਕਰ ਰਿਹਾ ਹੋਵੇ। ਮੇਰਾ ਖਿਆਲ ਹੈ ਕਿ ਜਿੰਨਾ ਇਮਰਾਨ ਖਾਨ ਨੇ ਆਰਮੀ ਨੂੰ ਇੰਗੇਜ ਕੀਤਾ ਮੁਖਲੀ ਪ੍ਰੋਜੈਕਟਸ ਦੇ ਵਿੱਚ, ਉਸ ਤੋਂ ਪਹਿਲੇ ਕਿਸੇ ਹੋਰ ਹਕੂਮਤ ਨੇ ਨਹੀਂ ਕੀਤਾ, ਕਿਸੇ ਹੋਰ ਪੋਲੀਟੀਕਲ ਪਾਰਟੀ ਨੇ ਨਹੀਂ ਕੀਤਾ। ਤੇ ਮਤਲਬ ਇਹਨੇ ਤੇ ਬਹੁਤ ਸਾਰੇ ਅਦਾਰੇ ਜਿਹੜੇ ਸਨ ਆਊਟਸੋਰਸ ਕਰਤੇ ਸਨ। ਇਮਰਾਨ ਖਾਨ ਨੇ ਜੀ ਇਸ ਹੱਦ ਤੱਕ ਆਰਮੀ ਨੂੰ ਆਊਟਸੋਰਸ ਕੀਤਾ ਸੀ ਜਾਂ ਇਸ ਹੱਦ ਤੱਕ ਇਨਵੋਲਵ ਕੀਤਾ ਸੀ ਕਿ ਜਿਹੜੀ ਅਪੋਜੀਸ਼ਨਸ ਦੇ ਨਾਲ ਜਦੋਂ ਕਿਸੇ ਅਹਿਮ ਇਸ਼ੂ ਦੇ ਉੱਤੇ ਨੀਗੋਸੀਏਸ਼ਨਸ ਦੀ ਸਟੇਜ ਆਉਂਦੀ ਸੀ, ਗੱਲਬਾਤ ਦੀ ਸਟੇਜ ਆਉਂਦੀ ਸੀ, ਤੇ ਇਮਰਾਨ ਖਾਨ ਆਰਮੀ ਚੀਫ ਨੂੰ ਕਹਿੰਦਾ ਸੀ ਕਿ ਤੂੰ ਮੇਰੇ ਬਿਹਾਫ ਤੇ ਜਾ ਕੇ ਉਹਨਾਂ ਦੇ ਨਾਲ ਪੋਲੀਟੀਕਲ ਨੀਗੋਸੀਏਸ਼ਨਸ ਕਰ। ਅੱਛਾ, ਇਹ ਰਿਐਲਿਟੀ ਹੈ, ਮੈਂ ਇਹ ਤੁਹਾਨੂੰ ਫੈਕਚੁਅਲ ਮੈਂ ਗੱਲਾਂ ਦੱਸ ਰਿਹਾ, ਇਹਦਾ ਤਾਲੁਕ ਪਰਸੈਪਸ਼ਨ ਮਿਸਪਰਸੈਪਸ਼ਨ ਨਾਲ ਨਹੀਂ ਹੈ। ਤੇ ਇਮਰਾਨ ਖਾਨ ਨੇ ਹਰ ਇੰਪੋਰਟੈਂਟ ਅਦਾਰਿਆਂ ਦੇ ਵਿੱਚ ਰਿਟਾਇਰਡ ਜਨਰਲ ਤੇ ਸਰਵਿੰਗ ਜਨਰਲਸ ਨੂੰ ਇੰਗੇਜ ਕੀਤਾ ਸੀ, ਉਹ ਆਰਮੀ ਕੋਲੋਂ ਕੰਮ ਲੈ ਰਿਹਾ ਸੀ, ਆਰਮੀ ਨਾਲ ਉਹਦਾ ਬੜਾ ਅੱਛਾ ਤਾਲੁਕ ਸੀ। ਉਹਦਾ ਕਲੈਸ਼ ਸ਼ੁਰੂ ਹੋਇਆ ਵੇ ਰਿਟਾਇਰਡ ਜਨਰਲ ਬਾਜਵੇ ਦੇ ਨਾਲ, ਠੀਕ ਹੈ ਨਾ, ਔਰ ਬਾਜਵੇ ਦਾ ਕਰੈਕਟਰ ਜਿਹੜਾ ਹੈ ਉਹ ਹਾਲੇ ਤੱਕ ਕੰਪਲੀਟਲੀ ਸਾਹਮਣੇ ਨਹੀਂ ਆਇਆ, ਉਹਦਾ ਰੋਲ ਜਿਹੜਾ ਸੀ ਉਹ ਹਾਲੇ ਤੱਕ ਕੰਪਲੀਟਲੀ ਸਾਹਮਣੇ ਨਹੀਂ ਆਇਆ ਕਿ ਉਹ ਕੀ ਰੋਲ ਅਦਾ ਕਰ ਰਿਹਾ ਸੀ। ਕੁਛ ਲੋਕ ਉਹਨੂੰ ਪਰਸਨਲੀ ਹਿੱਟ ਕਰਦੇ ਨੇ ਕਿ ਉਹ ਪਰਸਨਲ ਉਹਦੇ ਗਰਜੀ ਸਨ, ਉਹਦੇ ਉੱਤੇ ਕਾਫੀ ਮੁਖਲਿਫ ਜ਼ਾਬੀਆਂ ਦੇ ਨਾਲ ਗੱਲ ਹੋ ਰਹੀ ਹੈ। ਲੇਕਿਨ ਅਸਲ ਵਿੱਚ ਡਿਫਰੈਂਸ ਸਾਨੂੰ ਉਹ ਹੀ ਆਇਆ ਕਿ ਜਦੋਂ ਇਹ ਰੂਸ ਗਿਆ ਵੇ ਤੇ ਅਮਰੀਕਾ ਨਾਰਾਜ਼ ਹੋ ਗਿਆ। ਅਮਰੀਕਾ ਨਾਰਾਜ਼ ਹੋਇਆ ਵੇ, ਉਹਨਾਂ ਨੇ ਇਹਨਾਂ ਨੂੰ ਪੈਗਾਮ ਦਿੱਤਾ ਵੇ ਕਿ ਜੀ ਤੁਸੀਂ ਅਗਰ ਇਹਨੂੰ ਸਾਈਡ ਤੇ ਨਹੀਂ ਕਰਦੇ, ਇਹਨੂੰ ਹਟਾਉਂਦੇ ਨਹੀਂ ਹੋ, ਤੇ ਤੁਹਾਡੇ ਵਾਸਤੇ ਮੁਸ਼ਕਿਲ ਹਾਲਾਤ ਹੋਣਗੇ। ਔਰ ਇਟ ਵਾਜ਼ ਅ ਕ੍ਰੈਡੀਬਲ, ਬੇਸਿਕਲੀ ਕ੍ਰੈਡੀਬਲ ਵਾਰਨਿੰਗ ਇਫ ਨਾਟ ਅ ਥ੍ਰੈਟ, ਕਿ ਅਗਰ ਤੁਸੀਂ ਹਟਾ ਦਿੰਦੇ ਹੋ ਤੇ ਤੁਹਾਨੂੰ ਮਾਫ ਕਰ ਦਿੰਦੇ ਹਾਂ ਅਸੀਂ, ਜੇ ਤੁਸੀਂ ਨਹੀਂ ਹਟਾਉਂਦੇ ਤੇ ਫਿਰ ਤੁਸੀਂ ਯੂ ਨੋ ਯੂ ਵਿਲ ਹੈਵ ਟੂ ਫੇਸ ਦ ਸੀਰੀਅਸ ਕੋਨਸੀਕੁਐਂਸਿਸ। ਹੁਣ ਆਰਮੀ ਜਿਹੜੀ ਹੈ ਉਹ ਇਮਰਾਨ ਖਾਨ ਉਸ, ਅੱਛਾ ਇਹ ਫਿਰ ਤੁਹਾਨੂੰ ਕੰਟੈਕਸਟ ਵੇਖਣੀ ਪਏਗੀ ਨਾ ਚੀਜ਼। ਅੱਛਾ ਇਹ ਉਹ ਸਟੇਜ ਹੈਗੀ ਸੀ ਜਦੋਂ ਇਮਰਾਨ ਖਾਨ ਬਹੁਤ ਅਨਪਾਪੂਲਰ ਹੋ ਚੁੱਕਿਆ ਸੀ ਪਾਕਿਸਤਾਨ 'ਚ। ਇਮਰਾਨ ਖਾਨ ਦੀ ਪਾਪੂਲੈਰਿਟੀ ਜਿਹੜੀ ਹੈ ਉਹ 20% ਤੋਂ ਵੀ ਥੱਲੇ ਆ ਗਈ ਸੀ। ਇਹ ਚੀਜ਼ ਆਊਟਸਾਈਡ ਦੁਨੀਆ ਨਹੀਂ ਸਮਝਦੀ। ਹੁਣ ਇਮਰਾਨ ਖਾਨ ਜਿੱਥੇ ਵੀ ਬਾਈ ਇਲੈਕਸ਼ਨ ਹੋ ਰਹੇ ਸਨ ਨਾ, ਪੂਰੀ ਤਰ੍ਹਾਂ ਹਾਰ ਰਹੇ ਸਨ। ਈਵਨ KPK ਦੇ ਵਿੱਚ, ਖੈਬਰ ਪਖਤੂਨਖਾ ਦੇ ਵਿੱਚ, ਇਮਰਾਨ ਖਾਨ ਬੜੀ ਬੁਰੀ ਤਰ੍ਹਾਂ ਉਹਦੀ ਪਾਰਟੀ ਹਾਰ ਰਹੀ ਸੀ। ਔਰ ਕਿਹਦੇ ਕੋਲ ਹਾਰ ਰਹੀ ਸੀ? JUF ਕੋਲੋਂ, ਮੌਲਾਨਾ ਫਜ਼ਲ ਉਰ ਰਹਿਮਾਨ ਦੀ ਪਾਰਟੀ ਕੋਲੋਂ। ਤੇ ਇਸ ਹਾਲਾਤ ਦੇ ਵਿੱਚ ਆਰਮੀ ਵਾਸਤੇ ਇਮਰਾਨ ਖਾਨ ਜਿਹੜਾ ਉਹ ਇੱਕ ਤਰ੍ਹਾਂ ਦੀ ਲਾਇਬਿਲਿਟੀ ਬਣ ਗਿਆ, ਤੇ ਹੀ ਬਿਕੇਮ ਡਿਸਪੈਂਸੀਬਲ ਕਿ ਯਾਰ ਇਹ ਉਹਨਾਂ ਦੇ ਤੋਂ ਅਮਰੀਕਾ ਵੀ ਨਾਰਾਜ਼ ਹੋ ਗਿਆ, ਆਵਾਮ ਵੀ ਨਾਰਾਜ਼ ਹੈ, ਤੇ ਇਹਨੂੰ ਕੱਢੋ ਬਾਹਰ। ਇਹ ਬੇਸਿਕਲੀ ਸਾਰਾ ਮਾਹੌਲ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਵਾਲਾ ਐਕਸ਼ਨ ਲਿੱਤਾ। ਲੇਕਿਨ ਉਹ ਇਹ ਨਹੀਂ ਸੀ ਐਕਸਪੈਕਟ ਕਰ ਰਹੇ ਕਿ ਇਮਰਾਨ ਖਾਨ ਜਿਹੜਾ ਉਹ ਇਸ ਤਰੀਕੇ, ਅਗਰ ਅਸੀਂ ਦੇਖੋ ਪ੍ਰੋਬਲਮ ਇਹੀ ਪਾਕਿਸਤਾਨ ਦੀ ਆਰਮੀ ਦੀ ਰਹੀ ਹੈ ਨਾ, ਕਿ ਇਹ ਆਪ ਹੀ ਵਿਕਟਮ ਪੈਦਾ ਕਰ ਛੱਡਦੇ ਨੇ ਨਾ। ਉਹ ਵਿਕਟਮ ਕਾਰਡ ਖੇਡ ਗਿਆ ਕਿ ਜੀ ਮੈਨੂੰ ਅਮਰੀਕਾ, ਉਹਨੇ ਨਾਲ ਹੀ ਅਮਰੀਕਾ ਦਾ ਵੀ ਨਾਰਾ ਲਾ ਛੱਡਿਆ। 2 ਮਹੀਨੇ ਤੋਂ ਬੋਲਿਆ ਨਹੀਂ ਅਮਰੀਕਾ ਦੇ ਸਾਈਫਰ ਦੇ ਉੱਤੇ, ਅਚਾਨਕ ਉਹਨੂੰ ਯਾਦ ਆ ਗਿਆ ਜਦੋਂ ਗਵਰਨਮੈਂਟ 'ਚੋਂ ਕੱਢਿਆ ਗਿਆ। ਫਿਰ ਉਹਨੇ ਜਦੋਂ ਆਰਮੀ ਨੂੰ ਵੀ ਰਗੜਾ ਲਾਉਣਾ ਸ਼ੁਰੂ ਕਰਤਾ। ਹੀ ਪਲੇਡ ਵੈਰੀ ਵੈਲ ਬੇਸਿਕਲੀ ਇਮਰਾਨ ਖਾਨ। ਹੁਣ ਤੁਹਾਡਾ ਜਿਹੜਾ ਕੁਐਸਚਨ ਹੈ ਨਾ, ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਜਿਹੜੀ ਥਰਡ ਵਰਲਡ ਹੈ ਨਾ, ਉਹ ਖਾਸ ਤੌਰ 'ਤੇ ਮੁਸਲਿਮ ਵਰਲਡ ਦੇ ਵਿੱਚ ਇੱਕ ਹੈ ਵੇ ਕਿ ਉਹ ਇੰਸਪਾਇਰ ਹੁੰਦੇ ਨੇ ਪਰਸਨੈਲਿਟੀ ਕਲਟ ਤੋਂ। ਉਹ ਕੈਰਿਜ਼ਮਾ ਦੇਖ ਕੇ ਸਮਝਦੇ ਨੇ ਕਿ ਇਹ ਮਸੀਹਾ ਆ ਗਿਆ ਸਾਡਾ, ਇਹ ਮਸੀਹਾ ਸਾਨੂੰ ਸਾਰੀ ਮਸਲਿਆਂ 'ਚੋਂ ਕੱਢ ਦੇਗਾ, ਠੀਕ ਹੈ। ਹਾਲਾਂਕਿ ਇਸ਼ੂਜ਼ ਜਿਹੜੇ ਨੇ ਉਹ ਇੰਸਟੀਟਿਊਸ਼ਨਲ ਨੇ, ਕਿ ਤੁਹਾਡੇ ਇੰਸਟੀਟਿਊਸ਼ਨ ਨਹੀਂ ਠੀਕ ਹੋਣਗੇ ਤੇ ਇਕੱਲਾ ਬੰਦਾ ਆ ਕੇ ਕੀ ਕਰ ਸਕਦਾ? ਤੇ ਛੋਟਾ ਜਿਹਾ ਮੁਲਕ ਤੇ ਨਹੀਂ ਹੈ ਨਾ, ਕਿ ਅਬੂਧਾਬੀ ਤੇ ਨਹੀਂ ਹੈ, ਜਾਂ UAE ਤੇ ਨਹੀਂ ਹੈ, ਜਾਂ ਮਲੇਸ਼ੀਆ ਤੇ ਨਹੀਂ ਹੈ, ਕਿ ਜਿੱਥੇ ਇੱਕ ਅਗਰ, ਜਾਂ ਸਿੰਗਾਪੁਰ ਤੇ ਨਹੀਂ ਹੈ, ਕਿ ਤੁਸੀਂ ਆਏ ਹੋ ਤੇ ਤੁਸੀਂ ਛੋਟੀ ਜਿਹੀ ਆਬਾਦੀ ਦੇ ਉੱਤੇ ਉਹ ਢੇਰ ਰਿਸੋਰਸਿਸ ਦੇ ਨਾਲ ਤੁਸੀਂ ਸਿਸਟਮ ਸਿੱਧਾ ਕਰ ਦਿੱਤਾ। ਉਹ ਬਈ ਇਹ 25-26 ਕਰੋੜ ਆਵਾਮ ਹੈ, ਚਾਰ ਮੁਖਲਿਫ ਸੂਬੇ ਨੇ, ਚਾਰ ਮੁਖਲਿਫ ਜ਼ੁਬਾਨਾਂ ਨੇ, ਤੇ ਇੱਥੇ ਇਹਦੀ ਆਸਾਨੀ ਦੇ ਨਾਲ ਚੀਜ਼ਾਂ ਤਾਂ ਨਹੀਂ ਠੀਕ ਹੋ ਸਕਦੀਆਂ। ਹਾਂ, ਇਮਰਾਨ ਖਾਨ ਦੇ ਨਾਲ ਹੀ ਹੋਪ ਜ਼ਰੂਰ ਜਨਰੇਟ ਹੋਈ, ਉਹ ਵੀ ਉਹਦੇ ਇਕਤਦਾਰ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਇੱਕ ਹੋਪ ਜਨਰੇਟ ਹੋਈ ਹੈ ਕਿ ਹੀ ਕੈਨ ਰੈਲੀ ਦਾ ਪੀਪਲ ਨਾ, ਇਹਦੇ ਇਰਦ ਗਿਰਦ ਲੋਕ ਆ ਜਾਣਗੇ, ਉਹ ਜਿਹਨਾਂ 'ਚ ਮਾਯੂਸੀ ਪਈ ਹੈ, ਕਮ ਅਜ਼ ਕਮ ਇਹ ਮਾਯੂਸੀ ਦੂਰ ਹੋ ਜਾਏਗੀ। ਇਹ ਸੂਰਤ ਹਾਲ ਹੈ।
ਤੇ ਇੱਕ ਤੇ ਇਹ ਤਾਂ ਹੋ ਗਏ ਦੋ ਵੱਡੇ ਫੈਕਟਰ ਜਿਹੜੇ ਅਸੀਂ ਇੰਟਰਨਲ ਲੈਵਲ ਤੇ ਦੇਖਦੇ ਹਾਂ, ਠੀਕ ਹੈ ਜੀ, ਕਿ ਹਾਲਾਂਕਿ ਐਕਸਟਰਨਲ ਵੀ ਇਹਦੇ ਵਿੱਚ ਕੰਮ ਕਰਦੇ, ਇੰਟਰਨੈਸ਼ਨਲ ਪੋਲਿਸੀ ਤੇ ਵੀ ਜਾਂਦੇ ਆ, ਤੇ ਹੁਣ ਜਿਵੇਂ ਤੁਸੀਂ IMF ਦਾ ਰੋਲ ਦੇਖਦੇ ਹੋ, ਉਹ ਤਾਂ ਪੂਰੀ ਦੁਨੀਆ 'ਚ ਇਨਵੋਲਵ ਹੈ ਨਾ, IMF ਇੰਟਰਨੈਸ਼ਨਲ ਮੋਨੀਟਰੀ ਫੰਡ, ਤੇ ਮਤਲਬ ਉਹਨਾਂ ਦਾ ਕੀ ਇੰਪੈਕਟ ਹੈ ਪਾਕਿਸਤਾਨ ਦੇ ਉੱਪਰ? ਕਿਉਂਕਿ ਆਮ ਲੋਕਾਂ ਦਾ ਹਾਲਾਤ ਜਿਵੇਂ ਦੇਖਿਆ ਮੈਂ ਪਿੱਛੇ ਜੇ ਇੰਡੀਆ ਦੇ ਵਿੱਚ ਬੜੀਆਂ ਫੋਟੋਆਂ ਚੱਲੀਆਂ, ਜਾਂ ਸਾਨੂੰ ਇੰਡੀਆ ਦੇ ਮੀਡੀਆ ਦੇ ਥਰੂ ਸਾਡੇ ਕੋਲ ਆਈਆਂ ਕਿ ਉਹ ਗੈਸ ਦੇ ਵੀ ਵੱਡੇ ਵੱਡੇ ਬੈਲੂਨ ਜੇ ਭਰ ਕੇ ਲੋਕ ਘੁੰਮ ਰਹੇ ਆ, ਕਿ LPG ਦੇ ਸਿਲੰਡਰ ਨਹੀਂ ਸੀ, ਤੇ ਉਹ ਬੜਾ ਡੇਂਜਰਸ ਲੱਗਿਆ। ਪਤਾ ਨਹੀਂ ਉਹ ਝੂਠੀਆਂ ਸੀ ਫੋਟੋਆਂ ਕਿ ਸੱਚੀਆਂ ਸੀ, ਕਿ ਮਤਲਬ ਕਿ ਪੀਪਲ ਵਰ ਪੁਸ਼ਡ ਟੂ ਦੀ ਲਿਮਿਟਸ ਟੂ ਟੇਕ ਰਿਸਕ ਐਂਡ ਦੇਰ ਵਾਜ਼ ਨੋ ਵੈਲਿਊ ਆਫ ਲਾਈਫ ਕਾਈਂਡ। ਉਹ ਇਹ ਨਹੀਂ ਹੈ ਕਿ ਇੰਡੀਆ 'ਚ ਵੀ ਬਹੁਤ ਕੁਛ ਹੈ, ਪਰ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਲੋਕਾਂ ਨੂੰ ਥੋੜਾ ਜਿਹਾ ਇੱਥੋਂ ਠੰਡ 'ਚ ਮਿਲ ਜਾਂਦੀ ਹੈ ਕਿ ਹਾਂ ਜੀ ਉੱਧਰ ਤਾਂ ਹੋਰ ਵੀ ਬੁਰਾ ਹਾਲ ਹੈ। ਬਸ ਉਹ ਇਹ ਕਹਿ ਕੇ ਆਪਣੇ ਜ਼ੁਲਮ ਸਹਿ ਲੈਂਦੇ, ਜਿਵੇਂ ਨਹੀਂ ਹੁੰਦਾ ਕਿ ਮੇਰੇ 5 ਪਈਆਂ,
ਅਸੀਂ
ਉਹ ਵਰਕ ਨਹੀਂ ਕੀਤਾ ਤੇ 6 ਪੈ ਗਈਆਂ, ਹਨਾ 6 ਪੈ ਗਈਆਂ ਤੇ ਮੈਨੂੰ ਆਪਣੇ 5 ਭੁੱਲ ਗਈਆਂ।
ਇਹ ਉਹ ਅਸੀਂ ਉਸ, ਇਹ ਵੀ ਇੱਕ ਇੱਕ ਕਲਚਰਲ ਇਸ਼ੂ ਆ ਗਿਆ, ਇੱਕ ਐਂਥਰੋਪੋਲੋਜੀ ਦਾ ਟੌਪਿਕ ਹੈ। ਅਸੀਂ ਜਿਹੜੇ ਸਾਊਥ ਏਸ਼ੀਅਨਸ ਆ, ਸਾਡੇ ਵਿੱਚ ਵੀ ਜਿਹੜਾ ਨਾ ਇੱਕ ਸੈਡਿਸਟਿਕ ਐਲੀਮੈਂਟ ਜਿਹੜਾ ਨਾ ਬੜਾ ਸਟਰੋਂਗ ਪਾਇਆ ਜਾਂਦਾ ਹੈ ਸੋਸਾਇਟੀ ਦੇ ਵਿੱਚ, ਕਿ ਜੀ ਪਾਕਿਸਤਾਨ 'ਚ ਵੀ ਇਹੀ ਕਹਿੰਦੇ ਹੁੰਦੇ ਸਨ ਕਿ ਜੀ ਅਸੀਂ ਬਹੁਤ ਬਿਹਤਰ, ਉੱਧਰ ਵੇਖੋ ਜਾ ਕੇ ਇੰਡੀਆ ਦੇ ਲੋਕੀ ਸੜਕਾਂ ਤੇ ਸੁੱਤੇ ਹੁੰਦੇ ਨੇ, ਫੁੱਟਪਾਥਾਂ ਤੇ ਸੁੱਤੇ ਹੁੰਦੇ ਨੇ, ਉੱਥੇ ਤੇ ਟੋਇਲਟ ਨਹੀਂ ਨੇ। ਹਾਂ, ਇਹ ਇੱਕ ਤਸੱਲੀ ਹੋ ਜਾਂਦੀ ਨਾ ਕਿ ਜੇ ਮੇਰੇ ਘਰ ਬਿਜਲੀ ਨਹੀਂ ਹੈ ਤੇ ਹਮਸਾਏ ਤੇ ਵੀ ਨਹੀਂ ਹੈਗੀ, ਤੇ ਚਲੋ ਖੈਰ ਸਲਾਈਏ ਨਾ। ਇਹ ਬੇਸਿਕਲੀ ਸਾਈਕੋਲੋਜੀਕਲ ਹੈ, ਸੋਸ਼ੋਲੋਜੀਕਲ ਇਸ਼ੂ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 1.5 ਸਾਲ ਤੋਂ ਜਾਂ ਪਿਛਲੇ 2 ਸਾਲ ਤੋਂ ਜਿਹੜੀ ਪਾਕਿਸਤਾਨ ਦੀ ਇਕਨੋਮਿਕ ਕੰਡੀਸ਼ਨ ਸਾਹਮਣੇ ਆਈਆਂ ਨੇ, ਦੇ ਆਰ ਵੈਰੀ ਵੈਰੀ ਸਕੇਰੀ। ਕਿ ਮਤਲਬ ਉਹਨੂੰ ਤੇ ਤੁਸੀਂ ਖੋਲਦੇ ਚਲੇ ਜਾਓਗੇ ਤੇ ਉਹ ਤੇ ਖੌਫਨਾਕ ਕਿਸਮ ਦੀ ਸੂਰਤ ਹਾਲ ਹੈਗੀ ਹੈ। ਅਗਰ ਇਹ ਨਹੀਂ ਸੰਭਾਲਦੇ ਦੇਖੋ ਪ੍ਰੋਬਲਮ ਇਹ ਵੇ ਕਿ ਇੱਕ ਹੁੰਦਾ ਨਾ ਕਿ ਅੱਛਾ ਯਾਰ ਕੋਈ ਮਸਲਾ ਨਹੀਂ, ਇੱਕ ਨਵਾਂ ਲੀਡਰ ਆ ਜਾਏਗਾ ਜਾਂ ਯੂ ਨੋ ਥੋੜ੍ਹੀ ਜਿਹੀ ਪਾਲਿਸੀ ਕਰਨਗੇ, ਕੋਈ ਡੰਡਾ ਚਾੜਨਗੇ, ਕੁਝ ਅਮੀਰਾਂ ਕੋਲੋਂ ਟੈਕਸ ਲੈਣਗੇ ਤੇ ਠੀਕ ਹੋ ਜਾਏਗਾ। ਨਹੀਂ, ਇਸ ਤਰ੍ਹਾਂ ਠੀਕ ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ? ਕਿ ਜਿਹੜੇ ਤੁਹਾਡੇ ਵੱਡੇ ਅਦਾਰੇ ਨੇ, ਵੱਡੇ ਅਦਾਰੇ ਜਿਹੜੇ ਨੇ ਉਹ ਤੁਹਾਡੇ ਮੋਰ ਔਰ ਲੈਸ ਉਹ ਬੈਂਕਰਪਟ ਹੋ ਚੁੱਕੇ ਨੇ, ਕੋਲੈਪਸ ਕਰ ਚੁੱਕੇ ਨੇ। ਪੀ ਆਈ ਏ ਨਹੀਂ ਚੱਲਦਾ ਪਿਆ, ਪੀ ਆਈ ਏ ਇੱਕ ਬਹੁਤ ਵੱਡਾ ਵਾਈਟ ਐਲੀਫੈਂਟ ਬਣਿਆ ਬੈਠਾ ਇਹਨਾਂ ਵਾਸਤੇ। ਸਟੀਲ ਮਿਲ ਇਹਨਾਂ ਦੀ ਬੰਦ ਏ, ਰੇਲਵੇ ਇਹਨਾਂ ਦਾ ਤਬਾਹ ਏ। ਮਤਲਬ ਯੂ ਨੇਮ ਐਨੀ ਇੰਸਟੀਟਿਊਸ਼ਨ, ਇੰਜ ਮਤਲਬ ਇਟਸ ਅ ਵੈਰੀ ਸਕੇਰੀ ਥਿੰਗ। ਇਸ ਵਾਸਤੇ ਤਾਂ ਲੋਕ ਛੱਡ ਛੱਡ ਕੇ ਜਾ ਰਹੇ ਨੇ ਪਾਕਿਸਤਾਨ, ਜਿਹਨਾਂ ਕੋਲ ਵਸਾਇਲ ਨੇ ਜਾਂ ਜਿਹਨਾਂ ਕੋਲ ਕੋਈ ਰਸਤਾ ਹੈ ਉਹ ਬਾਹਰ ਜਾ ਰਿਹਾ, ਨਿਕਲ ਰਿਹਾ ਉਸ ਮੁਲਕ ਚੋਂ, ਕਿਉਂਕਿ ਉਹ ਜਿਹੜਾ ਖੌਫ ਹੈ ਕਿ ਕਿਸੇ ਵਕਤ ਵੀ ਕੋਲੈਪਸ ਕਰ ਜਾਏਗੀ ਸੁਸਾਇਟੀ। ਐਂਡ ਇਟ ਕੈਨ ਟ੍ਰਿਗਰ ਲਿਟਰਲੀ ਇਹ ਟ੍ਰਿਗਰ ਇਜ਼ ਇੱਕ ਕਾਇੰਡ ਆਫ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਸਿਵਲ ਵਾਰ ਦੀ ਤਰਫ, ਸਿਵਲ ਵਾਰ ਤੇ ਖੈਰ ਕੁਛ ਸੈਗਮੈਂਟ ਦੇ ਦਰਮਿਆਨ ਹੁੰਦੀ ਹੈ। ਇਟ ਕੈਨ ਲੀਡ ਟੂਵਰਡਸ ਐਨ ਅਟਰ ਕੇਓਸ ਬੇਸਿਕਲੀ। ਤੇ ਇਹ ਸੂਰਤ ਹਾਲ ਅਗਰ ਕੋਈ ਇਹ ਸੂਰਤ ਹਾਲ ਨੂੰ ਲਾਈਟਲੀ ਲੈ ਰਿਹਾ ਤੇ ਹੀ ਇਜ਼ ਡੂਇੰਗ ਅ ਡਿਸਰਵਿਸ ਟੂ ਪਾਕਿਸਤਾਨ। ਇਹ ਸੂਰਤ ਬਿਲਕੁਲ ਇਹ ਗੱਲ ਇਸ 100% ਗੱਲ ਦਰੁਸਤ ਹੈ ਕਿ ਜਿਹੜੀ ਇਕਨੋਮਿਕਲ ਕੰਡੀਸ਼ਨ ਪਾਕਿਸਤਾਨ ਦੀ ਹੈ ਇੰਨੀ ਵਲਨਰੇਬਲ ਕਦੀ ਵੀ ਹਿਸਟਰੀ ਦੇ ਵਿੱਚ ਨਹੀਂ ਹੋਈ ਸੀ ਜਿੰਨੀ ਇਸ ਵਕਤ ਹੈ। ਔਰ ਇਹ ਅਲੀਟ ਕੈਪਚਰਡ ਹੈ, ਪੂਰਾ ਮੁਲਕ, ਪੂਰੀ ਮੁਲਕ ਦੀ ਇਕਾਨਮੀ ਅਲੀਟ ਕੈਪਚਰਡ ਹੈ। ਉਸ ਅਲੀਟ ਦੇ ਵਿੱਚ ਆਰਮੀ ਜਨਰਲਸ ਵੀ ਨੇ, ਟੋਪ ਬਿਊਰੋਕਰੇਟਸ ਵੀ ਨੇ, ਫਿਊਡਲਸ ਵੀ ਨੇ, ਪੋਲੀਟੀਸ਼ੀਅਨਸ ਵੀ ਨੇ, ਫੈਮਿਲੀਜ਼ ਵੀ ਨੇ, ਠੀਕ ਹੈ, ਉਹਦੇ ਵਿੱਚ ਇਨਵੈਸਟਰ ਵੀ ਨੇ। ਇਹ ਤੁਸੀਂ ਇਸ ਤਰ੍ਹਾਂ ਕਰ ਲਓ ਕਿ 90-95% ਜਿਹੜੀ ਪਾਪੂਲੇਸ਼ਨ ਨੇ 96 ਉਹਦੇ ਉੱਤੇ 4% ਜਾਂ 3% ਜਾਂ 2% ਬੈਠੀ ਹੈ ਔਰ ਉਹ ਤਿਆਰੀ ਚ ਬੈਠੇ ਨੇ, ਉਹ ਨਿਕਲ ਜਾਣਗੇ ਨਾ ਪ੍ਰਾਈਵੇਟ, ਉਹਨਾਂ ਕੋਲ ਜੈਟਸ ਨੇ ਜਾਂ ਟਿਕਟ ਕਢਾਣਗੇ ਬਾਹਰ ਚਲੇ ਜਾਣਗੇ। ਉਹ ਜਿਹੜੀ ਗਰੀਬ ਆਵਾਮ ਹੈ ਉਹ ਇਸ ਵਕਤ ਬਿਲਕੁਲ ਵਲਨਰੇਬਲ ਹੈ। ਔਰ ਮੈਂ ਇਹਦੇ ਉੱਤੇ ਕੋਈ ਕਿਸੇ ਕਿਸਮ ਦੀ ਹੈਜੀਟੇਸ਼ਨ ਫੀਲ ਨਹੀਂ ਕਰਦਾ ਕਿ ਤੁਸੀਂ ਆਪਣੀ ਅਸਲ ਸੂਰਤ ਹਾਲ ਦੱਸੋ। ਔਰ ਮਤਲਬ ਤੁਸੀਂ ਅਗਰ ਆਈਡੈਂਟੀਫਾਈ ਨਹੀਂ ਕਰੋਗੇ ਨਾ ਆਪਣੀ ਆਪਣੀ ਪ੍ਰੋਬਲਮ ਨੂੰ, ਤੁਸੀਂ ਉਹਨੂੰ ਸੋਲਵ ਵੀ ਨਹੀਂ ਕਰ ਸਕਦੇ। ਔਰ ਇਹਦੇ ਵਿੱਚ ਖੁਸ਼ੀ ਦੀ ਇਹੋ ਜਿਹੀ ਗੱਲ ਨਹੀਂ ਹੈ ਕਿ ਇਹਦੇ ਸਪਿਲ ਓਵਰ ਇਫੈਕਟਸ ਹੋਣਗੇ ਬਹੁਤ ਜ਼ਿਆਦਾ ਪੂਰੇ ਰੀਜਨ ਦੇ ਉੱਤੇ ਹੋਣਗੇ।
ਤੇ ਇਹਦੇ ਵਿੱਚ ਮੈਂ ਇੱਦਾਂ ਵੀ ਦੇਖ ਰਿਹਾ ਇਮਰਾਨ ਸਾਹਿਬ ਕਿ ਜੇ ਤੁਸੀਂ ਇੰਡੀਆ ਨੂੰ ਦੇਖੋ ਤੇ ਇੰਡੀਆ ਦਾ ਵੀ ਸਾਰਾ ਪਬਲਿਕ ਸੈਕਟਰ ਵੇਚਿਆ ਜਾ ਰਿਹਾ, ਰੇਲਾਂ ਵਿਕ ਰਹੀਆਂ ਨੇ, ਹੋਰ ਗੱਲਾਂ ਹੋ ਰਹੀਆਂ। ਤੇ ਜੇ ਅਸੀਂ ਹੁਣ USA ਦੀ ਗੱਲ ਕਰੀਏ, US ਦੇ ਵਿੱਚ ਕੰਪਲੀਟ ਸ਼ਟਡਾਊਨ ਦੀ ਪੋਜੀਸ਼ਨ ਪਿਛਲੇ ਹਫ਼ਤੇ ਬੜੀ ਮੁਸ਼ਕਲ ਨਾਲ ਸ਼ਟਡਾਊਨ, $33.4 trillion ਦਾ ਡੈਟ। ਫਿਰ ਸੈਕਿੰਡ ਨੰਬਰ ਤੇ ਚਾਈਨਾ, ਫਿਰ ਜਪਾਨ, ਜਰਮਨੀ, UK, ਇੰਡੀਆ, ਫਰਾਂਸ, ਸਾਰੀ ਦੁਨੀਆ ਹੀ ਕਰਜ਼ਾਈ ਹੋਈ ਪਈ ਹੈ। ਕਈ ਵਾਰ ਅਸੀਂ ਇਹ ਸੋਚ ਲੈਂਦੇ ਉਹੀ ਹਮਸਾਏ ਵਾਲੀ ਗੱਲ ਹੈ ਕਿ ਕਿੱਧਰ ਭੱਜ ਕੇ ਜਾਊਂਗੇ, ਹਨਾ। ਹਾਲਾਂਕਿ ਚਲੋ ਅਸੀਂ ਉਧਰੋਂ ਡਾਇਗਰੈਸ ਕਰ ਰਹੇ ਆਪਣੇ ਮੇਨ ਟੌਪਿਕ ਤੋਂ, ਪਰ ਅਦਰਵਾਈਜ਼ ਫਿਰ ਜਦੋਂ ਮੈਂ ਦੇਖਦਾ ਕਿ ਪਾਕਿਸਤਾਨ ਵਿਚਾਰੇ ਇਕੱਲੇ ਦਾ ਹਾਲ ਨਹੀਂ ਹੈ ਤੇ ਬਾਕੀ ਦੁਨੀਆ ਵੀ ਅੱਗੇ ਪਿੱਛੇ ਕੋਈ ਸਹੀ ਦਿਸ਼ਾ ਵੱਲ ਤਾਂ ਜਾ ਨਹੀਂ ਰਹੀ, ਤੇ ਪੈਸੇ ਤੇ ਦੁਨੀਆ ਦਾ ਕਬਜ਼ਾ ਬੜਾ ਹੋ ਗਿਆ ਜੀ, ਪੈਸੇ ਤੇ ਲੋਕਾਂ ਦਾ ਕਬਜ਼ਾ ਬਹੁਤ ਹੋ ਚੁੱਕਿਆ।
ਹਾਂ ਦੇਖੋ, ਇਹ ਤੇ ਤੁਸੀਂ ਬਿਲਕੁਲ ਇੱਕ ਡਿਫਰੈਂਟ ਪੰਡੋਰਾ ਬੋਕਸ ਖੋਲਦੇ ਪਏ ਹੋ, ਲੇਕਿਨ ਮੈਂ ਤੁਹਾਡੇ ਨਾਲ ਇਸ ਚੀਜ਼ ਉੱਤੇ ਐਸ ਐਸ ਐਗਰੀ ਕਰਨਾ ਪਿਆ। ਇੱਕ ਤੇ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਔਰ ਉਹ ਹੋਏਗੀ ਕਿਉਂਕਿ ਸਟੇਟਸ ਜਿਹੜੀ ਹੈ ਉਹ ਇੰਨੇ ਜ਼ਿਆਦਾ ਵੱਡੇ ਇੰਸਟੀਟਿਊਸ਼ਨ ਦੀ ਲਾਇਬਿਲਿਟੀਜ਼ ਨੂੰ ਕੇਟਰ ਨਹੀਂ ਕਰ ਸਕਦੀ। ਪ੍ਰਾਈਵੇਟਾਈਜੇਸ਼ਨ ਤੇ ਹੋਣ ਦਿਓ, ਉਹ ਤੇ ਅੱਛੀ ਗੱਲ ਹੈਗੀ। ਹੁਣ ਜਿਹੜੀ ਗੱਲ ਤੁਹਾਡੀ, ਤੁਸੀਂ ਦੂਸਰੀ ਤਰਫ਼ ਆਉਂਦੇ ਹਾਂ, ਦੂਸਰੇ ਪੁਆਇੰਟ ਹੈ ਨਾ ਜਿਹੜਾ ਤੁਹਾਡਾ, ਉਹ ਹੈਗਾ ਜੀ ਕਿ ਇਹ ਹੁਣ ਹਾਈਐਸਟ ਫਾਰਮ ਆਫ ਕੈਪੀਟਲਿਜ਼ਮ ਹੈ ਨਾ। ਮੇਰਾ ਖਿਆਲ ਹੈ ਮੌਜੂਦ ਤੁੰਗ ਨੇ ਕਿਹਾ ਸੀ ਕਿ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ, ਮੈਂ ਭੁੱਲ ਗਿਆ ਵਾਂ, ਕਿ ਕੈਪੀਟਲਿਜ਼ਮ ਇਜ਼ ਦਾ ਹਾਈਐਸਟ ਫਾਰਮ ਆਫ ਇੰਪੀਰੀਅਲਿਜ਼ਮ ਨਾ, ਠੀਕ ਹੈ, ਜਾਂ ਲੈਨਨ ਨੇ ਕਿਹਾ ਸੀ, ਖੈਰ ਨਹਿਰੂ ਕਿਉਂਕਿ ਉਹਨਾਂ ਨੂੰ ਫੋਲੋ ਕਰਦੇ ਸੀ ਤੇ ਮੈਂ ਥੋੜ੍ਹੇ ਨਹਿਰੂ ਨੂੰ ਪੜ੍ਹਿਆ, ਉਹਦੇ ਯੂਜ਼ ਟੂ ਐਗਰੀ ਵਿਦ ਲੈਨਨ ਐਂਡ ਕਾਰਲ ਮਾਰਕਸ। ਤੇ ਐਨੀਵੇ, ਤੇ ਇਹ ਅਸਲ ਵਿੱਚ ਨਾ ਇਹ ਹੁਣ ਆਪਣੀ ਲਿਮਿਟਲ ਜਾ ਰਹੀ ਹੈ ਜਿਹੜੀ ਹੈ ਨਾ ਕੈਪੀਟਲਿਜ਼ਮ, ਇਹ ਹੁਣ ਆਪਣੀ ਲਿਮਿਟਲ ਜਾ ਰਹੀ ਹੈ ਤੇ ਇਹ ਹੁਣ ਉਸ ਲਿਮਿਟ ਤੇ ਜਾ ਕੇ ਤੇ ਇਹਨੇ ਜਿਵੇਂ ਕਮਿਊਨਿਜ਼ਮ ਜਿਹੜੀ ਸੀ ਨਾ ਉਹਨੇ ਆਪਣੀ ਜਦੋਂ ਆਖਰੀ ਲਿਮਿਟ ਤੇ ਗਈ ਸੀ ਤੇ ਉਹ ਕੋਲੈਪਸ ਕਰ ਗਿਆ ਸੀ ਉਹਨਾਂ ਦਾ ਸਿਸਟਮ। ਹੁਣ ਤੁਸੀਂ ਦੇਖੋ, ਇਹਦਾ ਮੈਂ ਤੁਹਾਡੀ ਇੱਕ ਮਿਸਾਲ ਦੇ ਦੇਣਾ ਕਿ ਸਭ ਤੋਂ ਵੱਡਾ ਜਿਹੜਾ ਕੈਪੀਟਲਿਜ਼ਮ ਦਾ ਜਿਹੜਾ ਪ੍ਰੋਪੋਨੈਂਟ ਹੈ, ਜਿਹੜੇ ਐਡਵੋਕੇਟ ਕਰਦੇ ਨੇ ਕੈਪੀਟਲਿਜ਼ਮ ਨੂੰ, ਠੀਕ ਹੈ, ਫ੍ਰੀ ਮਾਰਕੀਟ ਨੂੰ, ਉਹਨਾਂ ਨੂੰ ਵੇਖ ਲਓ ਅੱਜ ਤੇ ਜਿਹੜੇ ਸਭ ਤੋਂ ਵੱਡੇ ਅਪੋਨੈਂਟ ਸਨ ਕੈਪੀਟਲਿਜ਼ਮ ਦੇ, ਠੀਕ ਹੈ, ਜਿਹੜੇ ਥ੍ਰੈਟ ਸਮਝਦੇ ਸਨ ਆਪਣੇ ਸੋਸ਼ਲ, ਕਲਚਰਲ, ਪੋਲੀਟੀਕਲ, ਇਕਨੋਮਿਕ ਸਟਰਕਚਰ ਦੇ ਹਵਾਲੇ ਨਾਲ ਜਾਂ ਸੋਸਾਇਟੀ, ਉਹ ਚਾਈਨੀਜ਼ ਸਨ। ਅੱਜ ਤੁਸੀਂ ਬਿਲਕੁਲ ਸੋ ਕੰਟਰਾਡਿਕਟਰੀ, ਸੋ ਆਇਰੋਨੀਕਲ ਕਿ ਚਾਈਨਾ ਅੱਜ ਸਭ ਤੋਂ ਵੱਡਾ ਐਡਵੋਕੇਟ ਹੈ WTO ਦਾ ਤੇ ਅਮਰੀਕਾ ਉਹਦਾ ਸਭ ਤੋਂ ਵੱਡਾ ਅਪੋਨੈਂਟ ਇਹ ਇਹ ਹੁਣ ਤੁਹਾਨੂੰ ਸਮਝ ਆ ਰਹੀ ਹੈ ਹਾਲਾਂਕਿ ਉੱਥੇ ਹਾਲੇ ਵੀ ਡੈਮੋਕ੍ਰੇਸੀ ਨਹੀਂ
ਹੈ ਮੈਂ ਹੁਣ ਗੂਗਲ ਤੇ ਚੈੱਕ ਕੀਤਾ ਜੀ ਉਹ ਵਲਾਦੀਮੀਰ ਲੈਲਿਨ ਦੀ ਕਿਤਾਬ ਹੈ ਜਿਹੜੀ ਤੁਸੀਂ ਹਵਾਲਾ ਦਿੱਤਾ ਨਾ ਇੰਪੀਰੀਅਲਿਜ਼ਮ ਇਜ਼ ਦੀ ਹਾਈਐਸਟ ਸਟੇਜ ਆਫ ਕੈਪੀਟਲਿਜ਼ਮ
ਹਾਂ ਉਹ ਅਸਲ ਵਿੱਚ ਉਹ ਅਸਲ ਥੋੜਾ ਕਨਫਿਊਜ਼ ਕਿਉਂਕਿ ਉਹਨੂੰ ਬਾਰ ਬਾਰ ਬਹੁਤ ਸਾਰੇ ਲੋਕਾਂ ਨੇ ਮਜ਼ੀਦ ਕੋਟ ਕੀਤਾ ਉਹਦਾ ਰੈਫਰੈਂਸ ਉਹਦਾ ਮੇਰੇ ਥੈਂਕ ਯੂ ਫੋਰ ਕਰੈਕਟਿੰਗ ਮਾਈ ਰੈਫਰੈਂਸ ਤੇ ਇਹ ਜੀ ਹੁਣ ਕੈਪੀਟਲਿਜ਼ਮ ਜਿਹੜਾ ਹੈ ਨਾ ਇਹ ਹੁਣ ਆਪਣੀ ਜਾ ਰਹੀ ਹੈ ਲਿਮਿਟ ਵੱਲ ਠੀਕ ਹੈ ਇੱਕ ਇੱਕ ਖਾਸ ਸਟੇਜ ਤੇ ਤੁਸੀਂ ਉਹ ਇਨਫਲੇਟ ਹੋਏਗਾ ਨਾ ਉਸ ਤੋਂ ਬਾਅਦ ਫਿਰ ਉਹਨੇ ਬਲਾਸਟ ਕਰਨਾ ਹੀ ਹੈ ਜਿਵੇਂ ਕਮਿਊਨਿਜ਼ਮ ਹੋ ਗਿਆ ਸੀ ਲੇਕਿਨ ਉਹਨਾਂ ਬੜਾ ਇੰਟਰਸਟਿੰਗ ਇੱਕ ਪੁਆਇੰਟ ਹੈਗਾ ਕਿ ਚਾਈਨਾ ਇਸ ਵਕਤ ਸਭ ਤੋਂ ਵੱਡਾ ਐਡਵੋਕੇਟ ਬਣਿਆ ਫ੍ਰੀ ਮਾਰਕੀਟ ਦਾ WTO ਦਾ ਅਮਰੀਕਾ ਸਭ ਤੋਂ ਵੱਡਾ ਉਹਦਾ ਮੁਖਾਲਫ ਬਣਿਆ ਤੇ ਇਹਦੀ ਕੀ ਵਜ੍ਹਾ ਹੈ ਉਹਨੇ ਤੁਹਾਨੂੰ ਇਟ ਇੰਡੀਕੇਟਸ ਨਾ ਕਿ ਬੇਸਿਕਲੀ ਦੇ ਕੋਨਸੈਪਟ ਆਫ ਫ੍ਰੀ ਮਾਰਕੀਟ ਐਂਡ WTO ਇਜ਼ ਫੇਲਿੰਗ ਤੇ ਉਹ ਤਾਂ ਫਿਰ ਅਸੀਂ ਤੇ ਖੈਰ ਉਸ ਸਾਰੀ ਉਹ ਚੈਸ ਬੋਰਡ ਦੇ ਵਿੱਚ ਪਾਕਿਸਤਾਨ ਜੈਸੇ ਮੁਲਕ ਜਾਂ ਦੂਸਰੇ ਛੋਟੇ ਮੁਲਕ ਜਿਹੜੇ ਨੇ ਉਹ ਤੇ ਫਿਰ ਆਟੋਮੈਟਿਕਲੀ ਉਹ ਡੋਮੀਨੋ ਇਫੈਕਟ ਆਏਗਾ ਤੇ ਦੇ ਵਿਲ ਸਟਾਰਟ ਫਾਲਿੰਗ
ਤੇ ਹੁਣ ਆਪਾਂ ਇਧਰਲੇ ਪਾਸੇ ਆਈਏ ਕਿ ਹੁਣ ਪਾਕਿਸਤਾਨ ਦੀ ਕੀ ਪੋਜੀਸ਼ਨ ਬਣਦੀ ਅੱਗੇ ਫਿਊਚਰ ਦੇ ਵਿੱਚ ਤੇ ਪਲੱਸ ਆਪਾਂ ਜਿਵੇਂ ਇੰਟਾਇਰ ਮੁਸਲਿਮ ਵਰਲਡ ਦੀ ਵੀ ਕਿਤੇ ਸੋ ਕੱਲ ਮਿਡਲ ਈਸਟ ਦੀ ਪੋਲੀਟਿਕਸ ਦੀ ਗੱਲ ਕਰੀਏ ਕਿ ਜੇ ਪਾਕਿਸਤਾਨ ਨੂੰ ਐਗਜ਼ਾਮਪਲ ਰੱਖੀ ਤੇ ਵੈਸਟ ਨੇ ਕਦੇ ਵੀ ਸਵਾਈ ਵਰਤੇ ਜਾਣ ਤੋਂ ਤਾਂ ਮੈਨੂੰ ਲੱਗਦਾ ਨਹੀਂ ਕਿ ਪਾਕਿਸਤਾਨ ਨੇ ਕੋਈ ਫਾਇਦਾ ਕੱਟਿਆ ਹੋਵੇ ਹਨਾ ਜੀ ਤੇ ਹੁਣ ਅੱਗੇ ਜਾ ਕੇ ਵੀ
ਮੈਂ ਮਿਸ ਕਰ ਗਿਆ ਜੀ ਜੀ ਸੱਦੂ ਜੀ ਮਾਜ਼ਰਤ ਮੈਂ ਮਿਸ ਕਰ ਗਿਆ ਤੁਸੀਂ ਰਿਪੀਟ ਕਰਨਾ ਜ਼ਰਾ ਥੋੜਾ ਜਿਹਾ
ਮੇਰੀ ਇਹੀ ਹੈ ਕਿ ਅਸੀਂ ਮੌਜੂਦਾ ਹਾਲਾਤ ਵਿੱਚ ਇੱਕ ਤਾਂ ਪਾਕਿਸਤਾਨ ਦੀ ਇਕੁਏਸ਼ਨ ਦੇਖਦੇ ਹਾਂ ਕਿ ਹੁਣ ਵਿਚਾਰਾ ਆਪਣਾ ਜੇ ਫਿਊਚਰ ਕੱਢਦੇ ਹਾਂ ਤੇ ਕਿਹੜੇ ਪਾਸੇ ਕੱਢਾਂਗੇ ਜਾ ਕੇ ਪਾਕਿਸਤਾਨ ਦਾ ਜੇ ਹੱਲ ਨਿਕਲਦਾ ਹੈ ਕਿ ਇਸ ਸਿਚੁਏਸ਼ਨ ਨੂੰ ਬੈਟਰ ਕਰਨ ਚ ਕਿੱਧਰ ਜਾਈਏ ਕਿਉਂਕਿ ਵੈਸਟ ਨੂੰ ਤਾਂ ਅਸੀਂ ਬਹੁਤ ਸਾਲਾਂ ਚ ਐਕਸਪੈਰੀਮੈਂਟ ਕਰਕੇ ਦੇਖ ਚੁੱਕੇ ਹਾਂ ਕਿ ਉਹਨਾਂ ਨੇ ਯੂਜ਼ ਐਂਡ ਥਰੋ ਵਾਲਾ ਹੀ ਰੱਖਿਆ ਹੋਇਆ ਤੇ ਜਦੋਂ ਦਿਲ ਕੀਤਾ ਬਦਨਾਮ ਵੀ ਕਰ ਦਿੰਦੇ ਆ ਮਤਲਬ ਵੈਸਟ ਦੇ ਉੱਪਰ ਕੋਈ ਪੋਜੀਸ਼ਨ ਨਹੀਂ ਲੈ ਸਕਦਾ ਪਾਕਿਸਤਾਨ ਕਿ ਅਸੀਂ ਤੁਹਾਡੇ ਲਈ ਆਹ ਕੀਤਾ ਸੀ ਆਏ ਵਾਰ ਉਹੀ ਬਣਾ ਦਿੰਦੇ ਆ ਕਿ ਅਸੀਂ ਤੁਹਾਡੇ ਲਈ ਆਹ ਕੀਤਾ ਸੀ ਤੁਹਾਡੇ ਲਈ ਆਹ ਕੀਤਾ ਤੁਸੀਂ ਸਾਡੇ ਅਹਿਸਾਨਮੰਦ ਰਹੋ ਜੋ ਪਾਕਿਸਤਾਨ ਨੇ ਕੀਤਾ ਉਹ ਕੋਈ ਵੀ ਨਹੀਂ ਕਹਿੰਦੇ
ਉਹ ਤੇ ਇਸੇ ਤਰ੍ਹਾਂ ਹੀ ਹੈ ਨਾ ਜੀ ਜਿਹੜਾ ਪਿੰਡ ਦਾ ਚੌਧਰੀ ਉਹਨੇ ਬਾਕੀਆਂ ਦੇ ਅਹਿਸਾਨ ਤੇ ਨਹੀਂ ਨਾ ਉਹਨੇ ਮੰਨੇ ਹੁੰਦੇ ਹਰ ਵਾਰੀ ਉਹਨੇ ਪਿੰਡ ਦਾ ਚੌਧਰੀ ਜਿਹੜਾ ਉਹ ਅਹਿਸਾਨ ਕਰਦਾ ਉਹਦੇ ਕੋਈ ਅਹਿਸਾਨ ਨਹੀਂ ਕਰਦਾ ਤੇ ਇਹ ਦੇਖੋ ਪਾਕਿਸਤਾਨ ਦਾ ਫਿਊਚਰ ਜਿਹੜਾ ਉਹ ਮੇਰੀ ਆਪਣੀ ਜਿਹੜੀ ਪੁਆਇੰਟ ਆਫ ਵਿਊ ਦੇ ਮੁਤਾਬਕ ਪਾਕਿਸਤਾਨ ਦਾ ਫਿਊਚਰ ਬਹੁਤ ਬੜਾ ਕਲੋਜ਼ਲੀ ਅਟੈਚਡ ਹੈ ਇੰਡੀਆ ਦੇ ਨਾਲ ਇਹਨੂੰ ਤੁਸੀਂ ਜਿੰਨਾ ਚਿਕਰ ਉਸ ਇੱਕ ਹਿਸਟੋਰੀਕਲ ਤੇ ਜਿਹੜੀ ਸਾਡੀ ਹੋਸਟਿਲਿਟੀ ਹੈ ਟ੍ਰੈਡੀਸ਼ਨਲ ਸਾਡੀ ਜਿਹੜੀ ਰਾਈਵਲਰੀ ਹੈ ਅਗਰ ਤੁਸੀਂ ਉਸੇ ਨਜ਼ਰ ਨਾਲ ਵੇਖੋਗੇ ਤੇ ਸ਼ਾਇਦ ਉਹ ਸਮਝ ਨਾ ਆਵੇ ਲੇਕਿਨ ਤੁਸੀਂ ਸਿਰਫ ਅਗਰ ਤੁਸੀਂ ਡੈਮੋਗ੍ਰਾਫਿਕ ਜਾਂ ਜੀਓਗ੍ਰਾਫਿਕਲੀ ਦੇਖੋਗੇ ਨਾ ਇਸ ਚੀਜ਼ ਨੂੰ ਤੇ ਤੁਹਾਨੂੰ ਉਹ ਬੜਾ ਕਲੀਅਰਲੀ ਸਮਝ ਤੁਸੀਂ ਜ਼ੂਮ ਆਊਟ ਕਰਨਾ ਨਾ ਕੁਝ ਚੀਜ਼ਾਂ ਨੂੰ ਜੇ ਤੁਸੀਂ ਕੌਨਫਲਿਕਟ ਨੂੰ ਜ਼ੂਮ ਆਊਟ ਕਰਨਾ ਤੇ ਉਹ ਤੁਹਾਨੂੰ ਚੰਨ ਚੜਿਆ ਨਜ਼ਰ ਆਉਣਾ ਕੌਨਫਲਿਕਟ ਦਾ ਲੜਾਈ ਦਾ ਝਗੜੇ ਦਾ ਨਫ਼ਰਤ ਦਾ ਜੇ ਤੁਸੀਂ ਪੋਜ਼ਿਟਿਵ ਚੀਜ਼ਾਂ ਨੂੰ ਵੇਖਦਾ ਤੇ ਉਹ ਹਾਈਲਾਈਟ ਹੋ ਜਾਣਗੀਆਂ ਤੁਸੀਂ ਸਿਰਫ ਬਾਰਡਰ ਪਾਕਿਸਤਾਨ ਇੰਡੀਆ ਦੀ ਦੇਖ ਲਓ ਕਿੰਨੀ ਫਲੈਟ ਹੈ ਤੁਸੀਂ ਅਗਰ ਅਮਰੀਕਾ ਚ ਕਦੀ ਟਰੈਵਲ ਕੀਤਾ ਹੋਵੇ ਤੇ ਤੁਸੀਂ ਜਦੋਂ ਓਹਾਇਓ ਟੂ ਇੰਡੀਆਨਾ ਜਾਂ ਇੰਡੀਆਨਾ ਟੂ ਐਲਾਨੋਏ ਜਾਂਦੇ ਹੋ ਨਾ ਤੇ ਤੁਸੀਂ ਹੈਰਾਨ ਹੋ ਜਾਂਦੇ ਹੋ ਕਿ ਯਾਰ ਇੰਨਾ ਫਲੈਟ ਹੈ ਕਿ ਉੱਥੇ ਏਡੀ ਉਹ ਸਭ ਤੋਂ ਪਹਿਲੇ ਜਿਹੜੀ ਉੱਥੇ ਐਗਰੀਕਲਚਰਲ ਅਮਰੀਕਾ ਦੇ ਵਿੱਚ ਜਦੋਂ ਰੈਵੋਲੂਸ਼ਨ ਆਇਆ ਨਾ ਸਭ ਤੋਂ ਪਹਿਲੇ ਐਗਰੀਕਲਚਰ ਹੀ ਸੀ ਉਹ ਇੰਨਾ ਹੀ ਤਿੰਨ ਸਟੇਟਸ ਦੇ ਵਿੱਚ ਹੈਗਾ ਸੀ ਬੇਸਿਕਲੀ ਉਦੋਂ ਦੀ ਵਜ੍ਹਾ ਇਹ ਸੀ ਕਿ ਬੜਾ ਈਜ਼ੀ ਗਾ ਸੀ ਐਕਸਪੋਰਟ ਇੰਪੋਰਟ ਕਰਨਾ ਚੀਜ਼ਾਂ ਨੂੰ ਮੂਵ ਫਰੋਮ ਏ ਪੁਆਇੰਟ ਟੂ ਬੀ ਪੁਆਇੰਟ ਦੇਖੋ ਇੰਡੀਆ ਪਾਕਿਸਤਾਨ ਦੀ ਬਾਰਡਰ ਤੁਸੀਂ ਅੰਮ੍ਰਿਤਸਰ ਤੋਂ 30 ਮਿੰਟਾਂ ਦੀ ਡਰਾਈਵ ਕਰਕੇ ਲਾਹੌਰ ਆ ਜਾਓ ਠੀਕ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਇੰਡੀਆ ਕਿੱਥੋਂ ਸ਼ੁਰੂ ਹੁੰਦਾ ਉਹ ਆਸਾਮ ਤੋਂ ਸ਼ੁਰੂ ਹੋ ਜਾਓ ਔਰ ਕਿੱਥੇ ਜਾਂਦਾ ਪੂਰਾ ਰਸਤਾ ਪਾਕਿਸਤਾਨ ਦੇ ਜ਼ਰੀਏ ਤੁਸੀਂ ਉੱਤੇ ਸੈਂਟਰਲ ਏਸ਼ੀਆ ਚਲੇ ਜਾਓ ਇਹ ਸਮੁੰਦਰ ਦੇ ਵਿੱਚੋਂ ਚਾਹ ਬਹਾਰ ਜਾਣ ਕੋਸ਼ਿਸ਼ ਤਾਂ ਕਰ ਰਹੇ ਨੇ ਲੇਕਿਨ ਇਟਸ ਨੋਟ ਈਜ਼ੀ ਰੂਟ ਫੋਰ ਦੈਮ ਔਰ ਰਾਊਟ ਫੋਰ ਦੈਮ ਇੰਡੀਅਨ ਈਵਨ ਪਾਕਿਸਤਾਨ ਨੂੰ ਐਡੀ ਵੱਡੀ ਮਾਰਕੀਟ ਜਿਹੜੀ ਉਹ ਕੁਰਾਕਰਮ ਤੋਂ ਚਾਈਨਾ ਜਾਣ ਦੀ ਨਹੀਂ ਮਿਲੇਗੀ ਉਹ ਸੀ ਪੈਕ ਜ਼ਰੂਰ ਬਣ ਰਿਹਾ ਬਣਨਾ ਚਾਹੀਦਾ ਕਨੈਕਟੀਵਿਟੀ ਹੋਣੀ ਚਾਹੀਦੀ ਹੈ ਲੇਕਿਨ ਤੁਸੀਂ ਉਹਦੀ ਟ੍ਰੈਫਿਕ ਨੂੰ ਦੇਖ ਲਵੋ ਕਿ ਕਿੰਨੀ ਕੁੱਥੋਂ ਟ੍ਰੈਫਿਕ ਜਿਹੜੀ ਉਹ ਟਰਾਂਸਪੋਰਟੇਸ਼ਨ ਨਿਕਲ ਸਕਦੀ ਹੈ ਤੁਸੀਂ ਇੰਡੀਆ ਦੇ ਨਾਲ ਦੇਖ ਲਓ ਅੱਜ ਇਹਨਾਂ ਦੇ ਤਾਲੁਕਾਤ ਠੀਕ ਹੋ ਜਾਣ ਤੇ ਇੰਡੀਅਨ ਐਡੀ ਵੱਡੀ ਮਾਰਕੀਟ ਹੈ ਫੋਰ ਦਾ ਮਿਡਲ ਈਸਟ ਐਂਡ ਵਾਈਸ ਵਰਸਾ ਫੋਰ ਸੈਂਟਰਲ ਏਸ਼ੀਆ ਐਂਡ ਵਾਈਸ ਵਰਸਾ ਔਰ ਸਿੱਧੇ ਰੂਟ ਨੇ ਪਾਕਿਸਤਾਨ ਤੋਂ, ਸੈਂਟਰਲ ਏਸ਼ੀਆ ਅਫਗਾਨਿਸਤਾਨ ਟੁਰ ਜਾਓ ਤੁਸੀਂ, ਪੂਰਾ ਮਿਡਲ ਈਸਟ ਟੁਰ ਜਾਓ ਤੁਸੀਂ, ਪੂਰਾ ਇਰਾਨ ਲੰਘਦੇ ਹੋਇਆ ਇਰਾਕ ਵੱਲ ਟੁਰ ਜਾਓ ਤੁਸੀਂ, ਤੁਰਕੀ ਵੱਲ ਉੱਤੇ ਯੂਰਪ. ਦਿਸ ਇਜ਼ ਦਾ ਬੈਸਟ ਵੇ ਆਊਟ ਫੋਰ ਬੋਥ ਕੰਟਰੀਜ਼. ਔਰ ਇੰਡੀਆ ਦਾ ਬੜਾ ਇੰਪੋਰਟੈਂਟ ਰੋਲ ਹੈਗਾ. ਸਿਰਫ ਅਨਫੋਰਚੁਨੇਟਲੀ ਕੁਛ ਹਾਲਾਤ ਐਸੇ ਬਣੇ ਨੇ ਕਿ ਇਹ ਜਿਹੜਾ ਮਿਸ ਕੀਤਾ ਮੇਰੀ ਨਜ਼ਦੀਕ ਤੇ ਇਹਨਾਂ ਨੇ ਬਹੁਤ ਵੱਡੀ, ਪਾਕਿਸਤਾਨ ਨੂੰ ਮੈਂ ਜ਼ਿਆਦਾ ਬਲੇਮ ਇਸ ਵਾਸਤੇ ਦਿੰਦਾ ਵਾਂ ਕਿ ਜਿਹੜਾ ਵਾਜਪਾਈ ਦਾ ਲਾਹੌਰ ਦਾ ਵਿਜ਼ਿਟ ਸੀ ਉਹ ਜਿਹੜਾ ਵਾਜਪਾਈ ਦੀ ਵਿਜ਼ਨ ਸੀ, ਠੀਕ ਹੈ. ਪਾਕਿਸਤਾਨ ਦੇ ਵਿੱਚ ਜਿੰਨਾ ਵਾਜਪਾਈ ਨੂੰ ਪਸੰਦ ਕੀਤਾ ਜਾਂਦਾ ਨਾ, ਮੇਰਾ ਖਿਆਲ ਇਮਰਾਨ ਖਾਨ ਤੋਂ ਬਾਅਦ ਵਾਜਪਾਈ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਪਾਕਿਸਤਾਨ ਦੇ ਵਿੱਚ. ਉਹ ਮਿਸ ਕੀਤਾ ਇਹਨਾਂ ਨੇ, ਉਹ ਕਾਰਗਿਲ ਦਾ ਐਡਵੈਂਚਰ ਕਰਕੇ ਇਹਨਾਂ ਨੇ ਵਾਜਪਾਈ ਦਾ ਸਾਰਾ ਜਿਹੜਾ ਸਪੋਇਲ ਕਰ ਦਿੱਤਾ ਇਨੀਸ਼ੀਏਟਿਵ. ਉਸ ਤੋਂ ਬਾਅਦ ਜਿਹੜਾ ਕੰਪੋਜ਼ਿਟ ਡਾਇਲੋਗ ਦਾ ਪ੍ਰੋਸੈਸ, ਚਲੋ ਮੁਸ਼ਰਫ ਨਹੀਂ ਮਿਲਟਰੀ ਜਨਰਲ ਨੇ ਕੀਤਾ ਲੇਕਿਨ ਕੀਤਾ ਜ਼ਰੂਰ ਸੀ, ਉਹ ਵੀ ਜਾ ਕੇ ਉੱਥੇ ਸਪੋਇਲ ਹੋ ਗਿਆ ਦਿੱਲੀ ਦੇ ਵਿੱਚ. ਇਨ ਐਨੀ ਕੇਸ ਇਹਨਾਂ ਨੂੰ ਸੂਨਰ ਔਰ ਲੇਟਰ ਦੇ ਵਿਲ ਹੈਵ ਕਮ ਟੂ ਦਾ ਟੇਬਲ, ਉੱਥੇ ਬਹਿਣ, ਇਹਨਾਂ ਦੇ ਜਿਹੜੇ ਝਗੜੇ ਨੇ ਉਹਨੂੰ ਆਪਸ ਚ ਬਹਿ ਕੇ ਸੋਲਵ ਕਰ ਲੈਣ. ਹਮਾਸ ਦਾ ਦੇਖੋ ਇੱਕ ਬੜਾ ਵੱਡਾ ਇਹ ਜਿਹੜਾ ਹੁਣ ਅਸੀਂ ਹੁਣ ਮਿਡਲ ਈਸਟ ਦੇ ਨਾਲ ਇਹਨੂੰ ਕਨੈਕਟ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂਜੀ. ਇਹ ਹਮਾਸ ਦਾ ਜਿਹੜਾ ਇਹ ਵਾਲਾ ਸੀ ਮਿਲੀਟੈਂਟ ਓਪਰੇਸ਼ਨ ਜਿਹੜਾ ਸੀ, ਇਹ ਇਸ ਵਨ ਸ਼ੁਡ ਨਾਟ ਟੇਕ ਇਟ ਲਾਈਟਲੀ, ਚਾਹੇ ਉਹ ਪਾਕਿਸਤਾਨ ਏ, ਚਾਹੇ ਉਹ ਇੰਡੀਆ ਵੇ, ਚਾਹੇ ਉਹ ਚਾਈਨਾ ਵੇ, ਠੀਕ ਹੈ. ਜਿੱਥੇ ਜਿੱਥੇ ਮਾਈਨੋਰਿਟੀਜ਼ ਜਿਹੜੀ ਨੇ ਉਹ ਆਪਣੇ ਆਪ ਨੂੰ ਉਪਰੈਸ ਤੇ ਸੁਪਰੈਸ ਫੀਲ ਕਰ ਰਹੀਆਂ ਨੇ, ਉਹ ਇੱਕ ਸਟੇਜ ਤੇ ਜਾ ਕੇ ਉਹ ਬੋਇਲਿੰਗ ਪੁਆਇੰਟ ਆ ਜਾਂਦਾ. ਐਂਡ ਔਰ ਜਿਹੜੇ ਅਕਲਮੰਦ ਲੋਕ ਨੇ ਦੇ ਲਰਨ ਫਰੋਮ ਅਦਰ ਪੀਪਲਸ ਮਿਸਟੇਕ, ਠੀਕ ਹੈ. ਤੇ ਇਹ ਵਿਜ਼ਡਮ ਕਮਸ ਥਰੂ ਸਫਰਿੰਗ, ਇਹਨਾਂ ਨੇ ਸਫਰਿੰਗ ਬੜੀ ਕਰ ਲਈ ਹੈ. ਇਸ ਵਾਸਤੇ ਬਜਾਏ ਇਹਦੇ ਕਿ ਇੱਕ ਦੂਜੇ ਨੂੰ ਵੱਢਦੇ ਰਹਿਣ, ਇੱਕ ਦੂਜੇ ਦੇ ਜਿਹੜੇ ਘਰ ਦੇ ਮਸਲੇ ਨੇ ਉਹਨਾਂ ਨੂੰ ਐਗਰਾਵੇਟ ਕਰਨ ਡਾਇਰੈਕਟਲੀ ਇਨਡਾਇਰੈਕਟਲੀ ਪ੍ਰੋਕਸੀ ਵਾਰ ਦੇ ਜ਼ਰੀਏ, ਔਰ ਇਹਦੇ ਚੋਂ ਕੱਢਣਾ ਇਹਨਾਂ ਨੇ ਕੀ ਵੇ, ਕੱਢਣਾ ਦੇ ਕੱਖ ਵੀ ਨਹੀਂ. ਇੱਕ ਵਕਤ ਐਸਾ ਆਏਗਾ ਕਿ ਮਾਈਨੋਰਿਟੀ ਹਰ ਮੁਲਕ ਦੇ ਵਿੱਚ, ਪਾਕਿਸਤਾਨ 'ਚ ਦੇਖੋ ਕ੍ਰਿਸਚਨਸ ਦੇ ਨਾਲ ਕੀ ਹਾਲ ਹੋ ਰਿਹਾ, ਅਹਿਮਦੀ ਦੇ ਨਾਲ ਕੀ ਹਾਲ ਹੋ ਰਿਹਾ, ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਮੁਸਲਮਾਨਾਂ ਨਾਲ ਕ੍ਰਿਸਚਨ ਦੇ ਨਾਲ ਕੀ ਹਾਲ ਹੋ ਰਿਹਾ. ਲਿਹਾਜ਼ਾ ਇਹ ਕੋਈ ਗੁੱਡ ਨਿਊਜ਼ ਫੋਰ ਜੀ ਇਹਦੇ ਨਾਲ ਇਹਦੇ ਵਿੱਚੋਂ ਕੋਈ ਭਲਾਈ ਤੇ ਨਹੀਂ ਆਏਗੀ ਨਾ, ਕੋਈ ਅੱਛਾਈ ਤੇ ਨਹੀਂ ਨਮੂਦਾਰ ਹੋਏਗੀ. ਇਹਦੇ ਵਿੱਚ ਇਸੇ ਤਰ੍ਹਾਂ ਇੱਕ ਦਿਨ ਹਮਾਸ ਦੀ ਤਰ੍ਹਾਂ ਤੇ ਮਾਈਨੋਰਿਟੀਜ਼ ਜਿਹੜੀਆਂ ਨੇ ਜਾਂ ਓਪਰੈਸਡ ਗਰੁੱਪ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਓਪਰੇਸ਼ਨ ਸ਼ੁਰੂ ਕਰ ਦੇਣਗੇ. ਤੇ ਇਹ ਕੁਲੈਕਟਿਵਲੀ ਦੇਖਣਾ ਪਏਗਾ ਇਹਨਾਂ ਨੂੰ ਖਿੱਤੇ ਦੇ ਹਵਾਲੇ ਨਾਲ. ਸਾਊਥ ਏਸ਼ੀਆ ਨੂੰ ਤੁਸੀਂ ਹਰ ਹਾਲ ਚ ਕੁਲੈਕਟਿਵਲੀ ਦੇਖੋਗੇ, ਔਰ ਇੰਡੀਆ ਹੈਜ਼ ਟੂ ਪਲੇ ਏ ਲੀਡਿੰਗ ਰੋਲ, ਬੀਂਗ ਏ ਬਿਗ ਬ੍ਰਦਰ, ਬੀਂਗ ਦਾ ਬਿਗੈਸਟ ਕੰਟਰੀ. ਕੋਈ ਕੰਟਰੀ ਆਪਸ ਚ ਨਹੀਂ ਮਿਲਦੀ ਸਿਵਾਏ ਇੰਡੀਆ ਦੇ, ਥਰੂ ਇੰਡੀਆ ਐਂਡ ਬਾਈ ਇੰਡੀਆ.
ਮੈਂ ਵੀ ਕੱਲ ਤੁਹਾਨੂੰ ਵੀਡੀਓ ਭੇਜਿਆ, ਮੈਂ ਕੁਝ ਇੰਡੀਆ ਦੇ ਨਿਊਜ਼ਪੇਪਰਸ ਨੇ,
ਹਾਂਜੀ ਮੈਂ ਸੁਣਿਆ ਜੀ ਵਾਜਪਾਈ ਸਾਹਿਬ ਦਾ, ਹਾਂਜੀ
ਹਾਂ, ਕਿ ਤੁਸੀਂ ਇਸ ਵਕਤ ਜਿਹੜੇ ਮਾਡਰਨ ਪ੍ਰਾਈਮ ਮਿਨਿਸਟਰ ਦੇ ਜੋ ਅੱਜ ਪ੍ਰੈਜ਼ੈਂਟ ਡੇ ਨਰਿੰਦਰ ਮੋਦੀ, ਉਹ ਕਹਿੰਦੇ ਅਸੀਂ ਇਜ਼ਰਾਈਲ ਦੇ ਨਾਲ ਖੜੇ ਆ, ਠੀਕ ਹੈ ਜੀ. ਤੇ ਪੁਰਾਣੀ ਜੋ ਇੰਡੀਆ ਦੀ ਲਾਈਨ ਰਹੀ ਹੈ ਜਿਹਦੇ ਤੇ ਚਲੋ ਆਹ ਅਟਲ ਬਿਹਾਰੀ ਵਾਜਪਾਈ ਨੇ ਵੀ ਕਿਹਾ ਕਿ ਅਰਬਾਂ ਦਾ ਮੁਲਕ ਹੈ, ਫਲਸਤੀਨੀ ਲੋਕਾਂ ਦਾ ਉੱਥੇ ਅਧਿਕਾਰ ਹੈ ਤੇ ਇਜ਼ਰਾਈਲ ਨੂੰ ਬਾਹਰ ਹੋ ਜਾਣਾ ਚਾਹੀਦਾ, ਬਲੈਕ ਐਂਡ ਵਾਈਟ ਦੌਰ ਦੀ ਉਹ ਗੱਲ ਹੈ. ਉਸ ਪੋਜੀਸ਼ਨ ਤੋਂ ਵੀ ਇੰਡੀਆ ਡਾਈਗਰੈਸ ਕਰ ਰਿਹਾ, ਤੇ ਮੈਨੂੰ ਨੀ ਪਤਾ ਕਿ ਬਾਕੀ ਮੁਸਲਿਮ ਦੇਸ਼ ਉਹਦੇ ਵਿੱਚ, ਚਲੋ ਮੁਸਲਮਾਨ ਹੋਣਾ ਕੋਈ ਰਾਈਟ ਨਹੀਂ ਹੈ ਕਿ ਮੁਸਲਮਾਨ ਹੀ ਮੁਸਲਮਾਨ ਦੇ ਹੱਕ 'ਚ ਬੋਲੇ, ਬਾਕੀ ਕੌਮੀਅਤਾਂ ਵੀ ਬੋਲਣ ਜਿਹਨਾਂ ਨੂੰ ਸਹੀ ਲੱਗਦੇ ਨੇ. ਇੱਥੇ ਮਜ਼ਹਬ ਦਾ ਸਵਾਲ ਨਹੀਂ ਹੈ.
ਦੇਖੋ ਜੀ ਪੈਲਸਟਾਈਨ ਦਾ ਇਸ਼ੂ ਤੇ ਬੇਸਿਕਲੀ
ਕਰਨਾ ਪਏਗਾ ਭਾਜੀ ਆਪਾਂ ਨੂੰ 4 ਮਿੰਟ.
ਮੈਂ ਜੀ ਜੀ ਮੈਂ ਤੁਹਾਨੂੰ ਫਿਨਿਸ਼ ਕਰਾਂ. ਦੇਖੋ ਫਲਸਤੀਨ ਦਾ ਇਸ਼ੂ ਤੇ ਬੇਸਿਕਲੀ ਪ੍ਰੋਪੋਗੇਟ ਤੇ ਐਡਵੋਕੇਟ ਕੀਤਾ ਹੀ ਨਹਿਰੂ ਨੇ. ਨੋਨ ਅਲਾਈਨ ਮੂਵਮੈਂਟ ਫੋਰ ਫਰੰਟ ਤੇ ਫਲਸਤੀਨ ਸੇ ਲੜਦੀ ਰਹੀ ਹੈ, ਠੀਕ ਹੈ. ਐਂਟੀ ਇੰਪੀਰੀਅਲਿਜ਼ਮ ਦਾ ਕੀਤਾ ਹੀ ਨਹਿਰੂ ਨੇ, ਤੇ ਇੰਡੀਆ ਤੇ ਇੰਡੀਆ ਦਾ ਉਹ ਇਟਸ ਨਾਟ ਵੈਰੀ ਕੀ ਕਹਿੰਦੇ ਵਨ ਕੈਨ ਓਨਲੀ ਰਿਗਰੈਟ ਕਿ ਇੰਡੀਆ ਜਿਹੜਾ ਉਹ ਨੋਨ ਅਲਾਈਨ ਮੂਵਮੈਂਟ ਦਾ ਲੀਡਰ ਸੀ ਇੱਕ ਦੌਰ ਦੇ ਵਿੱਚ, ਠੀਕ ਹੈ. ਔਰ ਮੈਜੋਰਿਟੀ ਦੇਖ ਲਓ ਮਿਡਲ ਈਸਟ ਨਹਿਰੂ ਦੇ ਨਾਲ ਹੈਗੀ ਸੀ, ਮਿਡਲ ਈਸਟ ਦੀ ਮੈਜੋਰਿਟੀ ਕੰਟਰੀ ਜਿੰਨੀ ਸੋਸ਼ਲਿਸਟ ਕੰਟਰੀ ਸਨ ਸਾਰੀ ਨਹਿਰੂ ਦੇ ਨਾਲ ਹੈਗੇ ਸਨ. ਹੁਣ ਜਿਹੜੀ ਇੰਡੀਆ ਦੀ ਐਸੇ ਪੋਜੀਸ਼ਨ ਹੈਗੀ ਹੈ ਉਹ ਪ੍ਰਿੰਸੀਪਲ ਨਹੀਂ ਹੈ, ਠੀਕ ਹੈ. ਉਹਦੇ ਵਿੱਚ ਓਬੀਅਸਲੀ ਇੰਡੀਆ ਹੁਣ ਕਿਉਂਕਿ US ਦੇ ਨਾਲ ਅਲਾਈਨ ਕਰ ਰਿਹਾ ਹੈ ਔਰ ਉਹਨੇ US ਨੂੰ ਖੁਸ਼ ਕਰਨਾ ਹੈ, US ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਜਿੰਨਾ ਚਿਕਰ ਤੁਸੀਂ ਇਜ਼ਰਾਇਲ ਦੇ ਹੱਕ 'ਚ ਨਾ ਬੋਲੋ, ਤੇ ਉਹ ਤਾਂ ਸਮਝ ਆਉਂਦੀ ਹੈ. ਇਟ ਗਿਵ ਬੈਡ ਟੇਸਟ ਜਿਨ੍ਹਾਂ ਨੇ ਇੰਡੀਆ ਦਾ ਉਹ ਵਾਲਾ ਰੋਲ ਦੇਖਿਆ, ਇੰਕਲੂਡਿੰਗ ਮਾਈ ਸੈਲਫ. ਅੱਛਾ ਬਾਕੀ ਫਲਸਤੀਨ ਇਹ ਮਤਲਬ ਅਗੇਨ ਅਗਰ ਇਹ ਸਾਊਥ ਏਸ਼ੀਆ ਯੂਨਾਈਟਿਡ ਹੋ ਜਾਂਦਾ, ਮੈਂ ਨਹੀਂ ਕਹਿ ਰਿਹਾ ਕਿ ਇੱਕ ਮੁਲਕ ਬਣ ਜਾਏ, ਅਖੰਡ ਭਾਰਤ ਬਣ ਜਾਵੇ, ਯੂਰਪੀਅਨ ਯੂਨੀਅਨ ਆਰ ਕੋਈ ਆਪਣਾ ਸਿਸਟਮ ਬਣਾ ਲੈਣ, ਫਿਰ ਇੰਡੀਆ ਦਾ ਰੋਲ ਵਿਲ ਬੀ ਵੈਰੀ ਡਿਫਰੈਂਟ. ਫਿਰ ਇੰਡੀਆ ਵਿਲ ਅਗੇਨ advocate issues like Palestine, human rights, equality.
Right, ji.
Ji, sir.
Imran Sahib, we are running out of time. Hai na ji? Thank you very much for your time.
Sir, thank you so much.
Bahut meherbani.
Dhanyawad.
Bahut meherbani ji. Have a great day. Thank you.
Sat Sri Akal ji.
Sat Sri Akal ji. ਸਾਡੇ ਨਾਲ ਇਮਰਾਨ ਇਕਬਾਲ ਸਾਹਿਬ, ਅਸੀਂ ਉਹਨਾਂ ਨਾਲ ਬੜੀ ਲੰਬੀ ਗੁਫ਼ਤਗੂ ਚ ਪੈ ਗਏ, ਖੈਰੇ ਟੌਪਿਕ ਡੂੰਘੇ ਨੇ ਤੇ ਜ਼ਿਆਦਾ ਟਾਈਮ ਦੀ ਮੰਗ ਕਰਦੇ ਨੇ, ਪਰ ਹੁਣ ਸਾਡੇ ਨਾਲ ਮਯੰਕ ਭਟਨਾਗਰ ਸਾਹਿਬ ਜੁੜ ਗਏ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਯੰਕ ਜੀ, ਗੁੱਡ ਮਾਰਨਿੰਗ ਜੀ, ਵੈਲਕਮ।
ਭਾਜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ?
ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਸ਼ੁਕਰਵਾਰ ਸੇ ਆਪਕਾ ਇੰਤਜ਼ਾਰ ਕਰ ਰਹੇ ਹੈਂ, ਹਜ਼ੂਰ ਦੇਰ ਕਰਦੀ ਆਪਨੇ ਆਤੇ ਆਤੇ।
सर जैसे ही आ रहे थे वैसे ही कहीं ना कहीं स्टक हो रहे थे तो इसलिए आ नहीं पाए, बट तभी मैंने सबसे पहले मेक्योर करा कि ये टाइम आपके लिए खाली रखा जाए।
जी थैंक यू। ते पाजी की अक्टूबर स्पेशल है जी, सर लेट्स टॉक अबाउट योर ऑफरिंग।
जी पाजी, पहला मैं अपने सारे श्रोतिया नो मयंक भटनागर दे जीएनडी टीम वालों सब नो सत श्री अकाल सलाम ते नमस्कार कहना चाहना जी, ते सारे नो जी वेरी वेरी गुड मॉर्निंग जी। ਤੇ ਭਾਜੀ ਦੇਖੋ, ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ, ਆਪਾਂ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ ਜਿਹੜਾ ਆਪਣਾ ਅਕਤੂਬਰ ਸਪੈਸ਼ਲ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਅਕਤੂਬਰ ਸਪੈਸ਼ਲ ਲੈ ਕੇ ਆਏ ਹੈਗੇ ਆ ਉਹ ਐਕਸਕਲੂਸਿਵ ਲੈ ਕੇ ਆਏ ਹੈਗੇ ਆ ਔਨ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। ਦੇਖੋ ਭਾਜੀ, ਸਭ ਤੋਂ ਵੱਧ ਕੇ ਜਿਹੜੀ ਹੈਗੀ ਆ ਇਨਕੁਆਇਰੀਜ਼ ਆਉਂਦੀਆਂ ਨੇ ਜਿੱਥੇ ਭੈਣ ਭਰਾਵਾਂ ਨੂੰ ਜਿਹੜਾ ਹੈਗਾ ਖੜੇ ਪੈਰ ਪੈਸੇ ਧੱਲੇ ਦੀ ਕਾਫੀ ਜ਼ਿਆਦਾ ਨੀਡ ਹੈਗੀ ਆ, ਠੀਕ ਹੈ ਜੀ। ਕਾਫੀ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਨੂੰ ਪੈਸੇ ਧੱਲੇ ਦੀ ਰਿਕੁਆਇਰਮੈਂਟ ਆ, ਪੈਸਾ ਮਿਲ ਨਹੀਂ ਪਾ ਰਿਹਾ ਹੈਗਾ, ਕਿਉਂ ਕਿਉਂਕਿ ਕਰਜ਼ੇ ਆਰ ਐਟ ਆਲ ਟਾਈਮ ਹਾਈ, ਅਨਐਕਸਪੈਕਟਡ ਬਿਲਸ ਆ ਚੁੱਕੇ ਨੇ, ਕੁਛ ਸਿਚੁਏਸ਼ਨ ਇੱਦਾਂ ਦੀ ਵੀ ਦੇਖੀਆਂ ਗਈਆਂ ਨੇ ਜਿੱਥੇ ਉਹਨਾਂ ਨੂੰ ਲਾਸਟ ਮਿੰਟ ਦੇ ਵਿੱਚ ਮੋਰਗੇਜ ਦਾ ਡਿਕਲਾਈਨ ਹੋਣ ਦਾ ਸੰਭਾਵਨਾ ਹੁੰਦੀ ਆ, ਨਾ ਕੁਛ ਸਿਚੁਏਸ਼ਨ ਇੱਦਾਂ ਦੀ ਵੀ ਹੈਗੀਆਂ ਜਿੱਥੇ ਮੈਡੀਕਲ ਬਿਲਸ ਵੀ ਜਿਹੜੇ ਹੈਗੇ ਆ ਪਾਈਲ ਅਪ ਹੋ ਰਹੇ ਨੇ। ਦੇਖੋ ਆਹ ਚੀਜ਼ਾਂ ਸਾਡੀਆਂ ਵਾਸਤੇ ਤੁਹਾਨੂੰ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਕਾਫੀ ਮਦਦ ਕਰ ਸਕਦੀ ਆ
ਜੀ।
ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈਗਾ ਕਿ ਜਿੰਨੀ ਵੀ ਤੁਹਾਡੀ ਅਪਰੇਜ਼ਲ ਆਉਂਦੀ ਆ ਆਪਾਂ ਉਹਦਾ ਅਪ ਟੂ 75% ਜਿਹੜਾ ਹੈਗਾ ਅਸੀਂ ਪੈਸਾ ਤੁਹਾਨੂੰ ਦਿਵਾਉਂਦੇ ਹਾਂ ਮਾਈਨਸ ਯੋਰ ਮੋਰਗੇਜ ਅਮਾਊਂਟ ਟੂ ਅ ਮੈਕਸੀਮਮ ਆਫ $1 million। ਤੋ ਛੋਟਾ ਜਿਹਾ ਐਗਜ਼ਾਮਪਲ ਜ਼ਰੂਰ ਦਊਂਗਾ ਸੋ ਦੈਟਸ ਈਜ਼ੀਅਰ ਫੋਰ ਯੂ ਟੂ ਅੰਡਰਸਟੈਂਡ। ਦੇਖੋ ਲੈਟਸ ਸੇ ਤੁਸੀਂ $1 million ਦੀ ਕੋਈ ਜਿਹੜੀ ਹੈਗੀ ਆ $1 million ਦੀ ਤੁਹਾਡੀ ਕੋਈ ਪ੍ਰੋਪਰਟੀ ਹੈਗੀ ਆ ਵੈਲਿਊ, ਠੀਕ ਹੈ ਜੀ, ਆਪਾਂ ਉਹਦਾ 75% ਕਰਦੇ ਹਾਂ ਵਿਚ ਇਜ 750। ਮਾਈਨਸ ਲੈਟਸ ਸੇ ਤੁਹਾਡੀ ਮੋਰਗੇਜ ਹੈਗੀ ਹੈ 500,000 ਦੀ, ਤਾਂ ਮਾਈਨਸ ਦਾ 500,000 ਯੂਆਰ ਲੈਫਟ ਵਿਦ 250,000। ਤਾਂ ਜਿਹੜੀ 2.5 lakh ਦੀ ਜਿਹੜੀ ਤੁਹਾਡੀ ਲਾਈਨ ਆਫ ਕ੍ਰੈਡਿਟ ਹੈਗੀ ਆ ਉਹ ਬਣ ਸਕਦੀ ਆ। ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਜਿਹੜਾ ਹੈਗਾ ਅਸੀਂ ਕਰਾ ਕੇ ਦੇ ਰਹੇ ਹਾਂ, ਔਨ ਟਾਈਮ ਤੁਹਾਡੀ ਫੰਡਿੰਗ ਹੋ ਸਕਦੀ ਆ। ਐਂਡ ਜਿਹੜਾ ਤੁਸੀਂ ਜੇ 2.5 lakh ਲੈਂਦੇ ਹੋ ਫੋਰ ਐਗਜ਼ਾਮਪਲ ਰਾਈਟ, ਉਹ ਯੂ ਕੈਨ ਯੂਜ਼ ਐਸ ਪਰ ਯੋਰ ਰਿਕੁਆਇਰਮੈਂਟ। ਹਾਈਲੀ ਰਿਕਮੈਂਡ ਕਰਦੇ ਹਾਂ ਕਿ ਯੂਜ ਇਟ ਵਾਈਸਲੀ, ਡੋਂਟ ਓਵਰ ਸਪੈਂਡ ਇਟ, ਬਿਕਾਜ਼ ਇਟ ਇਜ਼ ਨਾਟ ਫ੍ਰੀ ਮਨੀ ਭਾਜੀ, ਯੂ ਆਰ ਪੇਇੰਗ ਇੰਟਰਸਟ ਔਨ ਇਟ, ਯੂ ਆਰ ਪੇਇੰਗ ਰੈਗੂਲਰ ਕੋਸਟ ਔਨ ਇਟ, ਤਾਂ ਯੂਜ਼ ਇਟ ਐਸ ਪਰ ਯੋਰ ਰਿਕੁਆਇਰਮੈਂਟ। ਜਿੱਥੇ ਤੁਹਾਨੂੰ ਨੀਡ ਪੈ ਰਹੀ ਆ ਮਨੀ ਇਜ਼ ਰੈਡੀਲੀ ਅਵੇਲੇਬਲ। ਤੁਹਾਡੀ ਕਰੰਟ ਮੋਰਗੇਜ ਨੂੰ ਟੱਚ ਨਹੀਂ ਕੀਤਾ ਜਾਏਗਾ, ਆਪਾਂ ਸੈਕਿੰਡ ਪੋਜੀਸ਼ਨ ਤੇ ਵੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹਾਂ। ਇੰਟਰਸਟ ਦੀ ਗੱਲ ਕੀਤੀ ਜਾਵੇ ਤਾਂ ਇੰਟਰਸਟ ਸਾਡਾ ਸਟਾਰਟ ਹੋ ਰਿਹਾ ਜੀ ਪ੍ਰਾਈਮ ਪਲੱਸ ਹਾਫ ਵਿੱਚ 7.70% ਤੇ, ਐਂਡ ਇੰਟਰਸਟ ਤੁਹਾਡਾ ਉਹ ਤੇ ਹੀ ਪੈਂਦਾ ਹੈਗਾ ਜਿੰਨਾ ਅਮਾਊਂਟ ਤੁਸੀਂ ਯੂਜ ਕਰਦੇ ਹੋ। ਵੀ ਕੈਨ ਮੇਕ ਇਟ ਐਜ਼ ਅ ਰਿਵੋਲਵਿੰਗ ਲਾਈਨ ਆਫ ਕ੍ਰੈਡਿਟ ਫੋਰ ਯੂ ਆਲਸੋ। ਜੇ ਕਿਸੇ ਦੀ ਇਨਕਮ ਘੱਟ ਆ, ਕ੍ਰੈਡਿਟ ਗਰੂਸ ਆ, ਨੋ ਇਨਕਮ ਤੇ, ਲੋ ਇਨਕਮ ਤੇ, ਸੈਲਫ ਡਿਕਲੇਅਰਡ ਇਨਕਮ ਤੇ, ਤਾਂ ਵੀ ਜਿਹੜੀ ਹੈਗੀ ਹੈ ਤੁਹਾਡੀ ਫਾਈਨੈਂਸਿੰਗ ਸਿਲੇਟ ਆਈ ਜਾ ਸਕਦੀ ਆ। ਗੱਲਬਾਤ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਦਾ ਜਿਹਨਾਂ ਦੀ ਕ੍ਰੈਡਿਟ ਬੂਸਟ ਆ, ਜਿਹਨਾਂ ਦਾ ਕ੍ਰੈਡਿਟ ਬਰੂਸਡ ਆ, ਉਹਨਾਂ ਨੂੰ ਕ੍ਰੈਡਿਟ ਰੀਬਿਲਡਿੰਗ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਨਰੋਲ ਕਰਾ ਦਿੰਦੇ ਹਾਂ, ਜਿਸ ਕਰਕੇ ਉਹਨਾਂ ਦਾ ਕ੍ਰੈਡਿਟ ਵੀ ਠੀਕ ਹੋ ਜਾਂਦਾ ਹੈਗਾ, ਉਹਨਾਂ ਦਾ ਇੱਕ ਬ੍ਰੈਂਡ ਨਿਊ ਸਟਾਰਟ ਦਿੱਤੀ ਜਾਂਦੀ ਆ, ਨਾਲ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਹੈ ਲਾਇਬਿਲਟੀਜ਼ ਸਾਰੀ ਟੇਕ ਕੇਅਰ ਕੀਤੀ ਜਾਂਦੀਆਂ ਨੇ। ਜੇ ਕੋਈ ਵੀ ਭੈਣ ਭਰਾ ਨੇ ਡਿਟੇਲ ਦੇ ਵਿੱਚ ਕੋਈ ਗੱਲਬਾਤ ਕਰਨੀ ਆ, ਕੋਈ ਵੀ ਕੰਸਲਟੇਸ਼ਨ ਲੈਣੀ ਆ, ਕੋਈ ਵੀ ਫ੍ਰੀ ਨੋਨ ਆਬਲੀਗੇਟਰੀ ਐਡਵਾਈਸ ਲੈਣੀ ਆ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647-702-2023 6477-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਇਹਨਾਂ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਭਾਜੀ ਸਾਡਾ ਆਫਿਸ 7 ਦਿਨ ਖੁੱਲਿਆ ਹੁੰਦਾ ਜੀ, ਆਵਰਸ ਹੈਗੀਆਂ ਮੰਡੇ ਟੂ ਫਰਾਈਡੇ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ, ਸੈਟਰਡੇ ਨੂੰ 9 ਤੋਂ 6, ਸੰਡੇ ਨੂੰ 11 ਤੋਂ 4, ਜਾਂ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਹੈ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ। ਨਾਲ ਦੇ ਨਾਲ ਗੱਲ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਹਨਾਂ ਦੀ ਜਿਹਨਾਂ ਨੂੰ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਜਾਂ ਫਾਈਨੈਂਸ ਕੇ ਲਈ ਕੋਈ ਵੀ ਰਿਕੁਆਇਰਮੈਂਟ ਆ ਰਹੀ ਹੈ ਉਹ ਵੀ ਸਾਡੇ ਨਾਲ ਗੱਲ ਕਰ ਸਕਦੇ ਹਾਂ, ਅਸੀਂ ਉਹਦੇ ਵਿੱਚ ਵੀ ਤੁਹਾਡੀ ਪੂਰੀ ਮਦਦ ਕਰ ਸਕਦੇ ਹਾਂ। ਭਾਵੇਂ ਫਸਟ ਸੈਕਿੰਡ ਥਰਡ ਮੋਰਗੇਜ ਆ, ਲਾਈਨ ਆਫ ਕ੍ਰੈਡਿਟ ਲੈਣਾ ਚਾਹ ਰਹੇ ਹੋ, ਐਮਰਜੈਂਸੀ ਫੰਡ ਲੈਣਾ ਚਾਹ ਰਹੇ ਹੋ, ਜਾਂ ਤੁਹਾਡੀ ਰਿਕੁਆਇਰਮੈਂਟ ਆ ਰਹੀ ਹੈ ਸਿੰਪਲ ਕਿ ਬਈ ਤੁਸੀਂ ਮਲਟੀਪਲ ਪ੍ਰਾਪਰਟੀਜ਼ ਲੈ ਕੇ ਐਕੁਇਟੀ ਕਰਨਾ ਚਾਹ ਰਹੇ ਹੋ ਐਂਡ ਉਹ ਐਕੁਇਟੀ ਨੂੰ ਬਾਅਦ ਵਿੱਚ ਯੂਜ਼ ਕਰਨਾ ਚਾਹ ਰਹੇ ਹੋ, ਜਾਂ ਤੁਸੀਂ ਕੋਈ ਕਮਰਸ਼ੀਅਲ ਫਾਈਨੈਂਸਿੰਗ ਕਰਾਉਣੀ ਹੈ, ਕਮਰਸ਼ੀਅਲ ਰੀਫਾਈਨੈਂਸਿੰਗ ਕਰਾਉਣੀ ਹੈ, ਤਾਂ ਵੀ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕੀਤੀ ਜਾਂਦੀ ਹੈ। ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ, 647-702-2023, 647-702-2023 ਤੇ। ਭਾਅ ਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਮਿਹਰਬਾਨੀ ਮਹਿਕ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਗੁਡ ਜੀ, ਇਹ ਸਨ ਸਾਡੇ ਨਾਲ ਮਹਿੰਕ ਭਟਨਾਗਰ ਸਾਹਿਬ ਤੇ ਇਹਨਾਂ ਵੱਲੋਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਗਈ ਹੈ ਤੇ ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਪੂਰਾ ਹੋ ਚੁੱਕਿਆ ਜੀ। ਇਸ ਤੋਂ ਬਾਅਦ ਹੋਣਗੀਆਂ ਖਬਰਾਂ ਤੇ ਕੱਲ ਦੁਬਾਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ, ਉਦੋਂ ਤੱਕ ਦੀ ਆਗਿਆ ਦਿਓ, ਧੰਨਵਾਦ, ਬਾਏ ਬਾਏ।
ਸੈਵਨ ਸੈਵਨਟੀ ਏਐਮ ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਬੁਲੇਟਿਨ ਦੇ ਵਿਚ, ਮੈਂ ਹਾਂ ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਕਸੀਨੋ ਦੇ ਵਿਚ ਚੱਲੀ ਗੋਲੀ ਤੇ ਇਕ ਵਿਅਕਤੀ ਹੋਇਆ ਹਲਾਕ। ਕਿਊਬਿਕ ਸਿਟੀ ਵਿਚ ਡਿੱਗਿਆ ਪੁਲ, ਦਰਜਨ ਲੋਕ ਹੋਏ ਜ਼ਖਮੀ। ਚਾਕੂ ਮਾਰਨ ਵਾਲੇ ਇਕ ਸ਼ੱਕੀ ਦੀ ਭਾਲ ਕਰ ਰਹੀ ਹੈ ਪੁਲਿਸ। ਹੁਣ ਖਬਰਾਂ ਵਿਸਥਾਰ ਨਾਲ। ਪਿਕਰਿੰਗ ਦੇ ਕਸੀਨੋ ਰਿਜ਼ੋਰਟ ਦੇ ਵਿਚ ਚੱਲੀ ਗੋਲੀ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਦਰਹਾਮ ਰੀਜਨਲ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਸਵੇਰੇ ਪੁਲਿਸ ਨੂੰ ਰਿਜ਼ੋਰਟ ਸੱਦਿਆ ਗਿਆ। ਇਕ ਵਿਅਕਤੀ ਵੱਲੋਂ ਗੋਲੀ ਲੱਗਣ ਦੇ ਕਾਰਨ ਜ਼ਖਮੀ ਹਾਲਤ ਦੇ ਵਿਚ ਵਿਅਕਤੀ ਮਿਲਿਆ। ਬਾਅਦ ਵਿਚ ਉਸ ਨੂੰ ਹਸਪਤਾਲ ਦੇ ਵਿਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਹੋਮਿਸਾਈਡ ਯੂਨਿਟ ਵੱਲੋਂ ਆਪਣੇ ਹੱਥ ਲੈ ਲਈ ਗਈ ਹੈ। ਕਸੀਨੋ ਦੇ ਇਕ ਹਿੱਸੇ ਨੂੰ ਜਾਂਚ ਲਈ ਬੰਦ ਕਰ ਦਿੱਤਾ ਗਿਆ। ਇਸ ਸਮੇਂ ਜਨਤਾ ਨੂੰ ਇਸ ਇਲਾਕੇ ਵਿਚ ਜਾਣ ਤੋਂ ਮਨਾ ਕੀਤਾ ਗਿਆ। ਕਿਊਬਿਕ ਸਿਟੀ ਦੇ ਨਾਰਥ ਈਸਟ ਦੇ ਵਿਚ ਮਾਊਂਟੇਨ ਬਾਈਕ ਵਰਲਡ ਕੱਪ ਇਵੈਂਟ ਮੌਕੇ ਇਕ ਪੁਲ ਟੁੱਟ ਜਾਣ ਦੇ ਕਾਰਨ ਦਰਜਨ ਭਰ ਦੇ ਲੋਕ ਇਸ ਪੁਲ ਤੋਂ ਡਿੱਗ ਕੇ ਜ਼ਖਮੀ ਹੋ ਗਏ ਤੇ ਕੁਝ ਨੂੰ ਹਸਪਤਾਲ ਲਿਜਾਇਆ ਗਿਆ। ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦੀ ਤਰਜਮਾਨ ਕੈਮਲ ਸੈਵੋਲ ਨੇ ਦਸਿਆ ਕਿ ਮੌਂਟ ਸੈਂਟ ਐਂਡ ਕਨਵੈਨਸ਼ਨ ਸੈਂਟਰ ਵਿਖੇ ਹੋਣ ਵਾਲੇ ਇਸ ਇਵੈਂਟ ਨੂੰ ਵੇਖਣ ਦੇ ਲਈ ਲੋਕ ਫੁੱਟਬ੍ਰਿਜ ਰਾਹੀਂ ਸੈਂਟਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਰਾਤ 9:30 ਦੇ ਨੇੜੇ ਤੇੜੇ ਇਹ ਪੁਲ ਡਿੱਗਿਆ, ਉਨ੍ਹਾਂ ਨੇ ਦਸਿਆ ਇਸ ਘਟਨਾ ਦੇ ਵਿਚ 17 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ, ਜਿਨ੍ਹਾਂ ਵਿਚੋਂ 10 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਐ। ਇਵੈਂਟ ਆਰਗੇਨਾਈਜ਼ਰ ਨੇ ਆਖਿਆ ਹੈ ਕਿ ਇਕ ਮੈਡੀਕਲ ਟੀਮ ਨੂੰ ਵੀ ਫੌਰੀ ਤੌਰ ਉਤੇ ਤਾਇਨਾਤ ਕਰ ਦਿੱਤਾ ਗਿਐ ਤੇ ਬਿਲਡਿੰਗ ਨੂੰ ਖਾਲੀ ਕਰਵਾ ਲਿਆ ਗਿਐ। ਸੋਮਵਾਰ ਦੁਪਹਿਰ ਨੂੰ ਕੁਈਨ ਅਤੇ ਚਰਚ ਦੀਆਂ ਸੜਕਾਂ ਤੇ ਚਾਕੂ ਮਾਰਨ ਤੋਂ ਬਾਅਦ ਪੁਲਿਸ ਇਕ ਸ਼ੱਕੀ ਵਿਅਕਤੀ ਦੀ ਹੁਣ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ ਦੇ 2:15 ਦੇ ਕਰੀਬ ਚਾਕੂ ਮਾਰਨ ਦੇ ਕਾਰਨ ਹੋਈ ਘਟਨਾ ਦੀ ਇਕ ਕਾਲ ਆਈ ਸੀ। ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਜ਼ਖਮੀ ਵਿਅਕਤੀ ਨੂੰ ਵੇਖਿਆ ਜਿਸ ਨੂੰ ਚਾਕੂ ਲੱਗਾ ਹੋਇਆ ਸੀ। ਉਸ ਨੂੰ ਗੰਭੀਰ ਸੱਟਾਂ ਵੀ ਸਨ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਹੁਣ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਦੀ ਉਮਰ 20 ਸਾਲ ਹੈ। ਹਮਲੇ ਦੇ ਸਮੇਂ ਉਸਨੇ ਕਥਿਤ ਤੌਰ ਤੇ ਟੋਪੀ ਪਾਈ ਹੋਈ ਸੀ ਤੇ ਸਾਈਕਲ ਦੇ ਉੱਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ। ਘਟਨਾ ਵਾਲੀ ਸਥਾਨ ਤੋਂ ਹੁਣ ਪੁਲਿਸ ਲੋਕਾਂ ਨੂੰ ਲੰਘਣ ਤੋਂ ਮਨਾ ਕਰ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਤੇ ਭਾਰਤ ਵਿਚਾਲੇ ਬਣੀ ਸਥਿਤੀ ਦੇ ਬਾਰੇ UAE ਦੇ ਰਾਸ਼ਟਰਪਤੀ ਅਤੇ ਜਾਰਡਨ ਦੇ ਕਿੰਗ ਨੂੰ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਇਕ ਸਿੱਖ ਵੱਖਵਾਦੀ ਦੀ ਹੱਤਿਆ ਦੇ ਮਾਮਲੇ ਚ ਭਾਰਤ ਕੈਨੇਡਾ ਦੇ ਵਿਚਾਲੇ ਕੂਟਨੀਤਿਕ ਤਣਾਅ ਬਣਿਆ ਹੋਇਐ। ਪ੍ਰਧਾਨ ਮੰਤਰੀ ਟਰੂਡੋ ਨੇ ਦੋਵਾਂ ਦੇਸ਼ਾਂ ਦੇ ਆਗੂਆਂ ਦੇ ਨਾਲ ਇਜ਼ਰਾਇਲ ਦੀ ਸਥਿਤੀ ਉਤੇ ਵੀ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜਾਰਡਨ ਦੇ ਕਿੰਗ ਅਬਦੁੱਲਾ ਬਨ ਅਲ ਹੁਸੈਨ ਨਾਲ ਗੱਲਬਾਤ ਕੀਤੀ ਅਤੇ ਭਾਰਤ ਕੈਨੇਡਾ ਵਿਚਾਲੇ ਬਣੀ ਸਥਿਤੀ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਮੌਕੇ ਕਾਨੂੰਨ ਦੇ ਰਾਜ ਦੇ ਸਤਿਕਾਰ ਦੇ ਮਹੱਤਵ ਅਤੇ ਕੂਟਨੀਤਿਕ ਸੰਬੰਧਾਂ ਬਾਰੇ ਵਿਯਨਾ ਸਮਝੌਤੇ ਦੀ ਅਹਿਮੀਅਤ ਨੂੰ ਵੀ ਉਭਾਰਿਆ। ਇਕ ਹੋਰ ਬਿਆਨ ਵਿਚ ਟਰੂਡੋ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਾਲ ਵੀ ਗੱਲਬਾਤ ਕੀਤੀ ਹੈ। ਕੈਨੇਡਾ ਵਿਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿਚ ਚੀਨੀ ਕਮਿਊਨਿਸਟ ਪਾਰਟੀ ਦੇ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਗਾਉਂਦਿਆਂ ਹੋਇਆਂ ਸੁਤੰਤਰ ਬਲੌਗਰ ਜੈਨੀਫਰ ਜੈਂਗ ਨੇ ਕਿਹਾ ਕਿ ਅਜਿਹਾ ਕਰਕੇ ਚੀਨ ਦਾ ਮਕਸਦ ਰੱਤ ਭਾਰਤ ਤੇ ਪੱਛਮ ਵਿਚਕਾਰ ਵਿਵਾਦ ਪੈਦਾ ਕਰਨਾ ਸੀ। ਜੈਨੀਫਰ ਜੈਂਗ ਚੀਨ ਚ ਜਨਮੀ ਮਨੁੱਖੀ ਅਧਿਕਾਰ ਕਾਰਕੁਨ ਤੇ ਪੱਤਰਕਾਰ ਹੈ ਜੋ ਇਸ ਵੇਲੇ ਅਮਰੀਕਾ ਦੇ ਵਿਚ ਰਹਿ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕੀਤੇ ਵੀਡੀਓ ਵਿਚ ਉਸਨੇ ਇਹ ਦੋਸ਼ ਲਗਾਇਆ ਹੈ ਕਿ ਕਤਲ ਸੀਸੀਪੀ ਏਜੰਟਾਂ ਦੁਆਰਾ ਕੀਤਾ ਗਿਆ ਸੀ। ਬਲੌਗਰ ਨੇ ਦੋਸ਼ ਲਗਾਇਆ ਕਿ 18 ਜੂਨ ਨੂੰ ਬੰਦੂਕਾਂ ਨਾਲ ਲੈਸ ਏਜੰਟਾਂ ਨੇ ਨਿੱਜਰ ਦਾ ਪਿੱਛਾ ਕੀਤਾ ਅਤੇ ਹੱਤਿਆ ਕਰਨ ਬਾਅਦ ਉਨ੍ਹਾਂ ਨੇ ਨਿੱਜਰ ਦੀ ਕਾਰ ਵਿਚਲੇ ਡੈਸ਼ ਕੈਮਰੇ ਨੂੰ ਨਸ਼ਟ ਕਰ ਦਿੱਤਾ। ਅਪਰਾਧ ਕਰਨ ਤੋਂ ਬਾਅਦ ਏਜੰਟ ਭੱਜ ਗਏ। ਉਨ੍ਹਾਂ ਨੇ ਸਾਰੇ ਸਬੂਤਾਂ ਨੂੰ ਨਸ਼ਟ ਕਰਨ ਦੇ ਲਈ ਆਪਣੇ ਹਥਿਆਰ ਤੇ ਸਮਾਨ ਸਾੜ ਦਿੱਤਾ। ਅਗਲੇ ਦਿਨ ਉਹ ਹਵਾਈ ਜਹਾਜ਼ ਵਿਚ ਕੈਨੇਡਾ ਛੱਡ ਗਏ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਕਾਤਲਾਂ ਨੇ ਜਾਣਬੁੱਝ ਕੇ ਭਾਰਤੀ ਲਹਿਜ਼ੇ ਵਾਲੀ ਅੰਗਰੇਜ਼ੀ ਵੀ ਸਿੱਖੀ ਸੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕਿਊਬਿਕ ਸਿਟੀ ਵਿਚ ਡਿੱਗਿਆ ਪੁਲ, ਦਰਜਨ ਲੋਕ ਹੋਏ ਜ਼ਖਮੀ। ਕਸੀਨੋ ਵਿਚ ਚੱਲੀ ਗੋਲੀ ਤੇ ਇਕ ਵਿਅਕਤੀ ਹੋਇਆ ਹਲਾਕ। ਛੁਰੇਬਾਜ਼ੀ ਦੀ ਇਕ ਘਟਨਾ ਦੇ ਵਿਚ ਪੁਲਿਸ ਕਰ ਰਹੀ ਹੈ ਇਕ ਸ਼ੱਕੀ ਦੀ ਭਾਲ। ਕੈਨੇਡਾ ਵਿਚ ਨਿੱਜਰ ਦੀ ਹੱਤਿਆ ਪਿੱਛੇ ਚੀਨ ਦਾ ਹੱਥ, ਕਿਹਾ ਇਕ ਬਲੌਗਰ ਨੇ। ਟਰੂਡੋ ਨੇ ਭਾਰਤ ਕੈਨੇਡਾ ਕੂਟਨੀਤਿਕ ਟਕਰਾਅ ਬਾਰੇ UAE ਦੇ ਰਾਸ਼ਟਰਪਤੀ ਨੂੰ ਕਰਵਾਇਆ ਜਾਣੂ। ਇਸ ਬੁਲੇਟਿਨ ਦੇ ਨਾਲ ਹੀ ਨਾਲ ਹੁਣ ਆਪਣੇ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 6474720।
लाइसेंस नंबर 10394।
मिसेसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसेसागा, 9052861998। मोमिन हलाल मीट एंड ग्रोसरी।
क्या आपके घर और क्या आप दोस्त इंश्योरेंस कवरेज
मतवाले कौन लगे नगमा सुर जरा देओ तवज्जो जी ए मसला कहीं आता जरा देओ तवज्जो जी ए मसला कहीं आता
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
रियल एस्टेट दी दुनिया विच थोड़ी कामयाबी एग्जीक्यूटिव होम्स रियल्टी, जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, one-on-one sales and marketing mentorship, teach and train program, state-of-art modern office with private room, in-house mortgage and lawyers team, in-house projects, investment opportunity. Fir der kadi, aao te join karo Executive Homes Realty ya call karo 905-890-1300 ya visit karo ehrb.ca.
खूबसूरती वधाउन लई उमर छपाउन लई देसी कैनेडियन नैचुरल हेयर कलर शैम्पू वाल काले जां डार्क ब्राउन करन दे लई 7 मिंट लगा के इंतजार करो तुहाडे वाल लिशका मारनगे कलर 20 तों 25 दिनां तक खराब नहीं होएगा ते ना ही दीवारां ते बाथटब खराब करेगा अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ जां रामा गिल नूं फोन करो 519-569-9282
770 AM دی نشریات سنن تے حالات حاضرہ تو باخبر رہن دے